ਤੀਜੀ ਵਾਰ ਦੀ 18ਵੀਂ ਪੌੜੀ ਵਿੱਚ ਮੁਰੀਦ ਦਾ ਜ਼ਿਕਰ ਕਰਦੇ ਹਨ। ਮੁਰੀਦ ਕੌਣ ਹੈ? ਬੜੇ ਪਿਆਰੇ ਵਚਨ ਨੇ। ਸ਼ਹੀਦ ਕੌਣ ਹੈ? ਕੌਣ ਲੋਕ ਨੇ ਜਿਹੜੇ ਸ਼ਹਾਦਤ ਦਾ ਜਾਮ ਪੀ ਸਕਦੇ ਆ? ਕਿਵੇਂ ਗੁਰੂ ਦੇ ਮੁਰੀਦ, ਕਿਵੇਂ ਧਰਮ ਵਾਸਤੇ ਸ਼ਹੀਦ, ਅਤੇ ਕਿਵੇਂ ਗੁਰੂ ਦੇ ਚਾਕਰ ਤੇ ਲਾਲੇ ਗੋਲੇ ਬਣ ਕੇ ਸਿੱਖੀ ਕਮਾਉਣੀ ਹੈ, ਦੱਸ ਰਹੇ ਹਨ ਇਹਨਾਂ ਬਚਨਾਂ ਵਿੱਚ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਮਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਮਣਾ, ਗੋਲਾ ਮੁੱਲ ਖਰੀਦ ਕਾਰੇ ਜੋਮਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜਦੀਦ ਪਾਣੀ ਢੋਮਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਮਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਜੇ ਗੁਰੂ ਦੇ ਮੁਰੀਦ ਬਣਨਾ ਹੈ ਤਾਂ ਬਚਨ ਕੀ ਕਹਿ ਰਹੇ ਨੇ? ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਜਿਹੜਾ ਮੁਰੀਦ ਹੈ ਅਰਥਾਤ ਚੇਲਾ ਹੈ, ਸੇਵਕ ਹੈ, ਸਿੱਖ ਹੈ, ਵੱਖ ਵੱਖ ਸ਼ਬਦ ਨੇ, ਇਹ ਸਾਰੇ ਮੁਰੀਦ ਦੇ ਹੀ ਅਰਥ ਨੇ। ਗੁਰੂ ਦਾ ਸਿੱਖ ਹੋਵੇ, ਚੇਲਾ ਹੋਵੇ, ਸੇਵਕ ਹੋਵੇ, ਗੁਰਸਿੱਖੀ ਕਮਾਉਣ ਵਾਲਾ, ਭਾਵੇਂ ਉਹਦੇ ਵਾਸਤੇ ਮੁਰੀਦ ਸ਼ਬਦ ਵਰਤੀਏ। ਕਹਿਣ ਲੱਗੇ ਮੁਰਦਾ ਹੋਏ ਮੁਰੀਦ, ਜਿਹੜਾ ਚੇਲਾ ਹੈ ਨਾ, ਮੁਰੀਦ ਹੈ, ਸਿੱਖ ਆ, ਉਹ ਸੰਸਾਰ ਵਾਲੇ ਪਾਸਿਓਂ ਮਰ ਕੇ ਫਿਰ ਮੁਰੀਦ ਬਣਦਾ। ਨਾ ਗੱਲੀ ਹੋਵਣਾ, ਗੱਲਾਂ ਨਾਲ ਮੁਰੀਦ ਨਹੀਂ ਬਣਿਆ ਜਾ ਸਕਦਾ, ਗੱਲਾਂ ਨਾਲ ਸਿੱਖ ਨਹੀਂ। ਮਾਫ ਕਰਨਾ, ਜਿਹੜੀ ਸਿੱਖੀ ਹੈ ਸਾਧ ਸੰਗਤ, ਸਿੱਖੀ ਥਿਊਰੀ ਨਹੀਂ ਆ, ਸਿੱਖੀ ਪ੍ਰੈਕਟੀਕਲ ਜੀਵਨ ਦਾ ਨਾਂ ਹੈ। ਜਿਹੜਾ ਸਿੱਖ ਆ ਉਹ ਗੁਰਮਤ ਗਾਡੀ ਰਾਹ ਨੂੰ ਅਮਲੀ ਜੀਵਨ ਵਿੱਚ ਅਪਣਾਉਂਦਾ ਹੈ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨ ਲਿਆ ਹੈ, ਸੰਸਾਰ ਵਾਲੇ ਪਾਸਿਓਂ, ਹਉਮੈ ਹੰਕਾਰ ਵਾਲੇ ਪਾਸਿਓਂ, ਮੈਂ ਮੇਰੀ ਤੇ ਅਪਣਤ ਵਾਲੇ ਪਾਸਿਓਂ ਜਿਹੜਾ ਮੁਰਦਾ ਹੋ ਗਿਆ ਹੈ, ਉਹ ਹੀ ਗੁਰੂ ਦਾ ਮੁਰੀਦ ਹੈ, ਚੇਲਾ ਹੈ। ਕੇਵਲ ਗੁਰੂ ਦੀਆਂ ਗੱਲਾਂ ਕਰਕੇ, ਰੱਬ ਦੀਆਂ ਗੱਲਾਂ ਕਰਕੇ ਮੁਰੀਦ ਨਹੀਂ ਬਣਿਆ ਜਾ ਸਕਦਾ। ਆਪਾਂ ਸਰੈਂਡਰ ਕਰਕੇ, ਭੇਟ ਕਰਕੇ, ਗੁਰੂ ਦੇ ਗੁਲਾਮ ਹੋ ਕੇ, ਹਉਮੈ ਹੰਕਾਰ ਵੱਲੋਂ ਮਰ ਕੇ ਹੀ ਮੁਰੀਦ ਬਣੀਦਾ ਹੈ। ਫਿਰ ਬਚਨ ਵਰਤਿਆ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਜਿਹਨੇ ਧਰਮ ਵਾਸਤੇ ਸ਼ਹੀਦ ਹੋਣਾ, ਜਿਹਨੇ ਸੱਚ ਵਾਸਤੇ ਆਪਾਂ ਕੁਰਬਾਨ ਕਰਨਾ, ਭਾਈ ਗੁਰਦਾਸ ਜੀ ਕਹਿਣ ਲੱਗੇ ਦੋ ਚੀਜ਼ਾਂ ਉਹਨੂੰ ਆਪਣੇ ਅੰਦਰ ਧਾਰਨ ਕਰਨੀਆਂ ਪੈਣਗੀਆਂ ਤੇ ਦੋਨਾਂ ਨੂੰ ਆਪਣੇ ਅੰਦਰੋਂ ਛੱਡਣਾ ਪਏਗਾ, ਤਾਂ ਸ਼ਹੀਦ ਅਖਵਾ ਸਕਦਾ ਤੇ ਸ਼ਹੀਦ ਹੋ ਸਕਦਾ। ਧਿਆਨ ਨਾਲ ਸੁਣਨਾ, ਸਾਬਰ ਸਿਦਕ ਭਾਵ ਉਹਦੇ ਅੰਦਰ ਸਬਰ ਹੋਣਾ ਚਾਹੀਦਾ, ਉਹਦੇ ਅੰਦਰ ਸਿਦਕ ਹੋਣਾ ਚਾਹੀਦਾ, ਭਾਵ ਉਹ ਸੰਤੋਖੀ ਹੋਣਾ ਚਾਹੀਦਾ, ਅਤੇ ਆਖਰੀ ਦਮ ਤੱਕ ਧਰਮ ਦਾ ਸਿਦਕ ਨਿਭਾਉਣ ਦਾ ਬਲ ਉਹਦੇ ਅੰਦਰ ਹੋਣਾ ਚਾਹੀਦਾ। ਦੋ ਚੀਜ਼ਾਂ, ਫਿਰ ਬਚਨ ਕਹਾਂ, ਸਾਬਰ ਸਿਦਕ, ਸਬਰ ਹੋਵੇ ਭਾਵ ਸੰਤੋਖੀ ਹੋਵੇ। ਜਿਹੜਾ ਸੰਤੋਖੀ ਉਹ ਰੱਜਿਆ ਹੋਇਆ, ਉਹ ਫਿਰ ਕਿਸੇ ਨਾਲ ਹੇਰਾ ਫੇਰੀ, ਦਗਾ ਫਰੇਬ, ਧਨ ਮਾਇਆ ਦੀ ਖਾਤਰ ਨਹੀਂ ਕਰਦਾ। ਬਿਨਾਂ ਸੰਤੋਖ ਨਹੀਂ ਕੋਈ ਰੱਜੇ, ਸੇਵ ਕੀਤੀ ਸੰਤੋਖ ਹੀ, ਜਿਹਨੇ ਸੱਚੋ ਸੱਚ ਤੇ ਆਇਆ, ਤੇ ਜਿਸ ਦੇ ਅੰਦਰ ਫਿਰ ਸੰਤੋਖ ਆ ਗਿਆ, ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੇ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ, ਇਹ ਉਹਦਾ ਜੀਵਨ ਹੈ ਜਿਸਨੇ ਧਰਮ ਵਾਸਤੇ ਸ਼ਹਾਦਤ ਦਾ ਜਾਮ ਪੀਣਾ। ਫਿਰ ਸਿਦਕੀ ਹੋਵੇ, ਅੱਜ ਅਰਦਾਸ ਵਿੱਚ ਜਦੋਂ ਜ਼ਿਕਰ ਕਰਦੇ ਹੋ ਤੇ ਸਾਧ ਸੰਗਤ, ਪਤਾ ਆਪਾਂ ਕੀ ਜ਼ਿਕਰ ਕਰਨੇ ਆ? ਜਿੰਨਾ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਅੱਜ ਅਰਦਾਸ ਵਿੱਚ ਸਿੱਖ ਇੱਕ ਵਾਰੀ ਅਰਦਾਸ ਕਰੇ, ਦੋ ਵਾਰੀ ਕਰੇ, ਚਾਰ ਵਾਰੀ ਕਰੇ, ਜਿੱਥੇ ਦੁਨੀਆਂ ਭਰ ਵਿੱਚ ਸਿੱਖ ਅਰਦਾਸ ਕਰੇਗਾ, ਉਹਨਾਂ ਦੇ ਸਿੱਖੀ ਸਿਦਕ ਨੂੰ ਚੇਤੇ ਕਰੇਗਾ। ਬਚਨ ਆਪ ਨਾਲ ਇੱਕ ਪਦਾ ਅਰਦਾਸ ਵਿੱਚੋਂ ਸਾਂਝਾ ਕਰ ਲੈਂਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕਿਸਾਂ ਸਵਾਸਾਂ ਨਾਲ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਆਖਦੇ ਹਨ ਵਾਹਿਗੁਰੂ। ਸਿੱਖੀ ਸਿਦਕ ਜਿਨ੍ਹਾਂ ਨੇ ਨਿਭਾਇਆ ਉਹਨਾਂ ਵਾਸਤੇ ਕੀ ਕਹਿ ਰਹੇ ਨੇ ਅੱਜ ਦੇ ਇਹਨਾਂ ਪਾਵਨ ਬਚਨਾਂ ਵਿੱਚ, ਇਸ ਪੌੜੀ ਚ? ਸਾਬਰ ਸਿਦਕ ਸ਼ਹੀਦ ਪਰਮ ਪਉ ਖੋਮਣਾ, ਜਿਨ੍ਹਾਂ ਦੇ ਅੰਦਰ ਸਬਰ ਹੈ, ਭਾਵ ਸੰਤੋਖ ਹੈ, ਜਿਨ੍ਹਾਂ ਦੇ ਅੰਦਰ ਧਰਮ ਨਿਭਾਉਣ ਦਾ ਸਿਦਕ ਹੈ, ਜਿਹੜੇ ਸੱਚਪੁਰ ਸੱਚ ਵਾਸਤੇ ਮਰਨ ਲਈ ਤਿਆਰ ਨੇ। ਇਹ ਦੋ ਚੀਜ਼ਾਂ ਆ ਗਈਆਂ, ਸਾਬਰ ਤੇ ਸਿਦਕ, ਉਹਨਾਂ ਦੇ ਅੰਦਰ ਗੁਣ ਨੇ, ਤੇ ਛੱਡਣੇ ਕਿਹੜੇ ਨੇ? ਦੋ, ਭਰਮ ਭਉ ਖੋਵਣਾ, ਅੰਦਰ ਦਾ ਭਰਮ ਭਟਕਣਾ ਭਾਵ, ਤੇ ਭਉ ਦਾ ਅਰਥ ਹੈ ਡਰ, ਦੁਨੀਆਂ ਦਾ ਸਭ ਡਰ ਤੇ ਮੌਤ ਤੱਕ ਦਾ ਡਰ ਜਿਹੜਾ ਆਪਣੇ ਅੰਦਰੋਂ ਖਤਮ ਕਰ ਦਿੰਦਾ ਹੈ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਸਬਰ ਤੇ ਸਿਦਕ ਰੱਖਣਾ ਹੈ, ਭਰਮ ਅਤੇ ਭਉ ਖਤਮ ਕਰਨਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ। ਜੇ ਧਰਮ ਵਾਸਤੇ ਮਰਨਾ ਹੈ, ਧਰਮ ਵਾਸਤੇ ਸ਼ਹੀਦ ਹੋਣਾ, ਤੇ ਫਿਰ ਸਿਰ ਧਰ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ, ਗਗਨ ਦਮਾਮਾ ਬਾਜਿਓ, ਪਰਿਓ ਨੀ ਸਾਣੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਇਸ ਲਈ ਸਾਰੇ ਦੇ ਸਾਰੇ ਭਉ ਭਰਮ ਉਹਦੇ ਅੰਦਰੋਂ ਮੁੱਕ ਗਿਆ, ਤੇ ਹਰ ਤਰ੍ਹਾਂ ਦਾ ਸਬਰ ਤੇ ਹਰ ਤਰ੍ਹਾਂ ਦਾ ਸਿਦਕ ਉਸ ਮੁਰੀਦ ਦੇ ਅੰਦਰ ਵਸ ਗਿਆ, ਟਿਕ ਗਿਆ ਹੈ, ਜਿਹੜਾ ਫਿਰ ਧਰਮ ਵਾਸਤੇ ਜਿੰਦ ਤਲੀ ਦੇ ਉੱਤੇ ਰੱਖ ਕੇ ਜਿੱਥੇ ਵੀ ਧਰਮ ਵਾਸਤੇ ਲੋੜ ਪਵੇ ਉਹ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾ ਕੇ ਆਖਰੀ ਦਮ ਤੱਕ ਗੁਰੂ ਦੀ ਪ੍ਰੀਤ ਨਿਭਾ ਜਾਂਦਾ ਹੈ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਮੁੱਲ ਖਰੀਦੀ ਗੁਲਾਮ ਹੋਵੇ, ਐਸਾ ਹੋਵੇ ਜੀ ਮੁਰੀਦ, ਐਸਾ ਹੋਵੇ ਜੀ ਗੁਰੂ ਦਾ ਸੇਵਕ। ਕਹਿੰਦੇ ਜਿਵੇਂ ਮੁੱਲ ਖਰੀਦਿਆ ਗੁਲਾਮ ਹੁੰਦਾ ਹੈ, ਕਾਰੇ ਜੋਵਣ, ਫਿਰ ਗੁਰੂ ਦੀ ਟਹਿਲ ਦੇ ਵਿੱਚ, ਗੁਰੂ ਦੀ ਦਸੀ ਕਾਰ ਦੇ ਵਿੱਚ ਜੁਟਿਆ ਰਹੇ, ਜੁੜਿਆ ਰਹੇ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ, ਤੇਰੇ ਲਾਲੇ ਕਿਆ ਚਿਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਬੈ ਖਰੀਦ ਕਿਆ ਕਰੇ ਚਿਤਰਾਈ, ਇਹ ਜੀਓ ਪਿੰਡ ਸਭ ਥਾਰੇ, ਜੀਓ ਪਿੰਡ ਸਭ ਥਾਰੇ, ਥਾਰੇ ਦਾ ਅਰਥ ਹੁੰਦਾ ਤੇਰਾ, ਹੇ ਮੇਰੇ ਮਾਲਕ ਸਤਿਗੁਰੂ, ਇਹ ਜੀਓ ਪਿੰਡ, ਇਹ ਜਿੰਦ, ਇਹ ਪ੍ਰਾਣ, ਇਹ ਸਰੀਰ ਤੇਰਾ ਹੈ, ਮੈਂ ਤੇ ਤੇਰਾ ਮੁੱਲ ਖਰੀਦਿਆ ਗੁਲਾਮ ਹਾਂ, ਮੈਂ ਤੇ ਬੈ ਹੋਇਆ ਗੁਲਾਮ ਹਾਂ ਤੇਰਾ। ਇਸ ਲਈ ਭਾਈ ਸਾਹਿਬ ਜੀ ਕਹਿ ਰਹੇ, ਗੋਲਾ ਮੁੱਲ ਖਰੀਦ ਕਾਰੇ ਜੋਣ, ਗੁਰੂ ਦਾ ਮੁੱਲ ਖਰੀਦਿਆ ਗੁਲਾਮ ਹੋਵੇ, ਤੇ ਹਰ ਵੇਲੇ ਗੁਰੂ ਦੀ ਟਹਿਲ ਵਿੱਚ, ਗੁਰੂ ਦੀ ਸੇਵਾ ਵਿੱਚ ਜੁੜਿਆ ਰਹੇ। ਕਿਵੇਂ ਜੁੜਿਆ ਰਹੇ ਗੁਰੂ ਦੀ ਸੇਵਾ ਚ? ਇੱਥੋਂ ਤੱਕ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਇੱਥੋਂ ਤੱਕ ਜਾ ਕੇ ਸਿੱਖੀ ਕਮਾਉਣੀ ਪੈਣੀ ਹੈ। ਆਪਣੇ ਸਰੀਰ ਦੇ ਬਾਰੇ ਕਹਿੰਦੇ, ਨਾ ਭੁੱਖ ਨਾ ਨੀਂਦ ਦੀ ਪਰਵਾਹ ਕਰੇ, ਨਾ ਸੌਣ ਤੇ ਖਾਣ ਦੀ, ਆਖੇ ਸਤਿਗੁਰਾਂ ਆਪਣੀ ਸੇਵਾ ਵਿੱਚ ਜੋੜੀ ਰੱਖ। ਖਿਮਾ ਕਰਿਓ, ਸਾਨੂੰ ਤੇ ਅੱਜ ਸੰਸਾਰ ਦੀਆਂ ਇੰਨੀਆਂ ਭੁੱਖਾਂ ਨੇ, ਅੱਜ ਸਾਡੇ ਅੰਦਰ ਇੰਨੀ ਤ੍ਰਿਸ਼ਨਾ, ਇੰਨੀ ਭਟਕਣਾ, ਅਸੀਂ ਗੁਰੂ ਦੇ ਦਰ ਤੋਂ ਪਦਾਰਥ ਹੀ ਪਦਾਰਥ, ਪਦਾਰਥ ਹੀ ਪਦਾਰਥ, ਦਾਤਾਂ ਹੀ ਦਾਤਾਂ ਮੰਗਦੇ ਹਾਂ ਸਾਰੀ ਜ਼ਿੰਦਗੀ। ਉਹ ਗੁਰੂ ਦੇ ਸਿੱਖਾ, ਕਿਤੇ ਦਾਤੇ ਨੂੰ ਵੀ ਮੰਗਣ ਦੀ ਕੋਸ਼ਿਸ਼ ਕਰ, ਤੇ ਦਾਤਾ ਤੂੰ ਮੇਰੇ ਘਰ ਆ ਜਾ, ਸਤਿਗੁਰਾ ਤੂੰ ਮੇਰੇ ਹਿਰਦੇ ਵਿੱਚ ਵਸ ਜਾ, ਵਾਹਿਗੁਰੂ ਮੇਰੇ ਅੰਦਰ ਗਿਆਨ ਦਾ ਦੀਵਾ ਬਾਲ ਦੇ। ਇਹ ਵੀ ਮੰਗ ਕਦੇ, ਜਿਹੜਾ ਸਹੀ ਅਰਥਾਂ ਚ ਗੁਰੂ ਦਾ ਮੁਰੀਦ ਹੈ ਨਾ, ਕਹਿੰਦੇ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਉਹ ਪਦਾਰਥਾਂ ਵਿੱਚ, ਇਹ ਸਰੀਰ ਦੇ ਪਾਲਣ ਪੋਸ਼ਣ ਦੇ ਵਿੱਚ ਹੀ ਮਸਤ ਨਹੀਂ, ਉਹ ਮਸਤ ਹੈ ਪ੍ਰਭੂ ਦੇ ਨਾਮ ਵਿੱਚ, ਉਹ ਮਸਤ ਹੈ ਪ੍ਰਭੂ ਦੀ ਯਾਦ ਵਿੱਚ, ਉਹ ਮਸਤ ਹੈ ਗੁਰੂ ਦੇ ਸ਼ਬਦ ਵਿੱਚ, ਉਹ ਖੁਭਿਆ ਹੋਇਆ ਹੈ ਪ੍ਰਭੂ ਦੇ ਚਿੰਤਨ ਵਿੱਚ, ਉਹਦੀ ਸੁਰਤ ਫਿਰ ਲੀਨ ਹੈ ਪਰਮਾਤਮਾ ਦੀ ਇਬਾਦਤ ਦੇ ਵਿੱਚ। ਜਿਵੇਂ ਬਾਜਾਂ ਵਾਲੇ ਦਾਤੇ ਨੇ ਆਖਿਆ, ਜਦੋਂ ਮੈਨੂੰ ਮਾਲਕ ਪਰਮੇਸ਼ਰ ਦਾ ਹੁਕਮ ਆਇਆ ਕਿ ਐ ਦੁਸ਼ਟ ਦਮਨ, ਤੂੰ ਧਰਤੀ ਤੇ ਲੋਕਾਂ ਨੂੰ ਤਾਰਨ ਵਾਸਤੇ, ਪਾਪੀਆਂ ਦਾ ਉਧਾਰ ਕਰਨ ਵਾਸਤੇ ਅਤੇ ਦੁਸ਼ਟਾਂ ਦਾ ਖੈ ਕਰਨ ਵਾਸਤੇ ਤੂੰ ਧਰਤੀ ਤੇ ਜਾਣਾ, ਮੇਰਾ ਦਸ਼ਮੇਸ਼ ਪਿਤਾ ਬਚਨ ਵਰਤਦੇ ਕਹਿੰਦੇ ਮੇਰਾ ਇਹ ਜਲਦੇ ਬਲਦੇ ਸੰਸਾਰ ਵਿੱਚ ਆਉਣ ਨੂੰ ਦਿਲ ਨਹੀਂ ਸੀ ਕਰਦਾ। ਕਿਉਂ? ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਮੇਰੀ ਸੁਰਤ ਉਹਦੇ ਚਰਨਾਂ 'ਚ ਚੁਭੀ ਹੋਈ ਸੀ, ਖੁਭੀ ਹੋਈ ਸੀ, ਲੀਨ ਸਮੇਂ ਉਹਦੇ 'ਚ ਉਹ ਆਨੰਦ ਉਹ ਰਸ ਛੱਡਣ ਨੂੰ ਦਿਲ ਨਹੀਂ ਸੀ ਕਰਦਾ। ਪਰ ਉਸ ਪਰਮੇਸ਼ੁਰ ਵਾਹਿਗੁਰੂ ਨੇ ਆਖਿਆ ਕਲਗੀਧਰ ਪਿਤਾ ਜੀ ਨੂੰ, ਦਸ਼ਮੇਸ਼ ਪਿਤਾ ਨੂੰ, ਕਿ ਕਲਗੀਧਰ ਤੇਰੇ ਤੋਂ ਬਿਨਾਂ ਸੰਸਾਰ ਦਾ ਉਧਾਰ ਕੌਣ ਕਰੇਗਾ, ਤੇਰੇ ਤੋਂ ਬਿਨਾਂ ਇਹ ਜਿਹੜੇ ਦੁਸ਼ਟ ਇਹ ਜਿਹੜੇ ਜ਼ਾਲਮ ਇਹਨੇ ਧਰਤੀ ਤੇ ਪੈਦਾ ਹੋਏ ਆ ਕੌਣ ਸਬਕ ਸਿਖਾਏਗਾ ਇਹਨਾਂ ਨੂੰ। ਬਚਨ ਸਾਂਝੇ ਕਰਾਂ, ਚਿੱਤ ਨਾ ਪਇਓ ਹਮਰੋ ਆਵਨ ਕਹਿ, ਇਸ ਧਰਤੀ ਦੇ ਉੱਤੇ ਆਉਣ ਨੂੰ ਮੇਰਾ ਚਿੱਤ ਨਹੀਂ ਸੀ ਕਰਦਾ। ਚਿੱਤ ਨਾ ਪਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਪਰਮਾਤਮਾ ਦੇ ਚਰਨਾਂ ਚ ਮੇਰੀ ਸੁਰਤ ਚੁਭੀ ਹੋਈ ਸੀ। ਪਰ ਉਸ ਮਾਲਕ ਦਾ ਹੁਕਮ ਸੀਗਾ ਫਿਰ ਵਾਹਿਗੁਰੂ ਦਾ, ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕੜ ਪਛਾਰ। ਉਹਨਾਂ ਦੱਸਿਆ ਇਸ ਤੋਂ ਪਹਿਲੀਆਂ ਪੰਕਤੀਆਂ ਚ ਜ਼ਿਕਰ ਕੀਤਾ ਉਹਨਾਂ ਨੇ, ਯਹੀ ਕਾਜ ਤਰਾ ਹਮ ਜਨਮੰਗ, ਸਮਝ ਲਿਓ ਸਾਧੂ ਮਨ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀਆਂ ਜੜਾਂ ਪੁੱਟ ਦੇਣੀਆਂ, ਧਰਮ ਦਾ ਪ੍ਰਚਾਰ ਤੇ ਧਰਮ ਦਾ ਪ੍ਰਸਾਰ ਕਰਨਾ, ਜਿੱਥੇ ਸਾਧੂ ਜਿੱਥੇ ਸੰਤ ਜਿੱਥੇ ਪਰਮੇਸ਼ਰ ਦੇ ਪਿਆਰੇ ਆਨੰਦਿਤ ਹੋ ਕੇ ਸੰਸਾਰ ਵਿੱਚ ਵਿਚਰਨ, ਇਹੋ ਜਿਹਾ ਸਮਾਜ ਸਿਰਜਣ ਵਾਸਤੇ ਮੈਂ ਸੰਸਾਰ ਜਗਤ ਵਿੱਚ ਆਇਆ। ਤਾਂ ਸਾਧ ਸੰਗਤ ਬੇਨਤੀ ਕਰ ਰਹੇ ਸਾਂ ਕਿ ਸਤਿਗੁਰੂ ਦੇ ਸੇਵਕ ਦਾ ਜੀਵਨ, ਸਤਿਗੁਰ ਦੇ ਮੁਰੀਦ ਦਾ ਜੀਵਨ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੌਵਣਾ, ਆਪਣੇ ਸਰੀਰ ਦੀ ਨਾ ਭੁੱਖ ਤੇ ਨਾ ਨੀਂਦ ਦੀ ਪਰਵਾਹ ਕਰਦਾ, ਨਾ ਸੌਣ ਤੇ ਖਾਣ ਦੀ ਪਰਵਾਹ ਕਰਦਾ ਹੈ। ਹੋਰ ਕੀ ਜੀਵਨ ਹੈ ਉਸਦਾ? ਪੀਹਣ ਹੋਏ ਜਦੀਦ ਪਾਣੀ ਢੋਵਣਾ, ਤਾਜ਼ਾ ਆਟਾ ਪੀਂਦਾ ਹੈ ਤੇ ਪਾਣੀ ਢੋਂਦਾ ਹੈ। ਇਹ ਸਿੱਖ ਦਾ, ਇਹ ਗੁਰੂ ਦੇ ਮੁਰੀਦ ਦਾ, ਇਹ ਚੇਲੇ ਦਾ ਜੀਵਨ ਹੈ। ਪੀਹਣ ਹੋਏ ਜਦੀਦ, ਜਦੀਦ ਦਾ ਮਤਲਬ ਤਾਜ਼ਾ, ਜਿਵੇਂ ਉਸੇ ਵਕਤ ਦਾਣੇ ਲੈ ਕੇ ਆਟਾ ਪੀਣਾ, ਔਰ ਪ੍ਰਸ਼ਾਦੇ ਪਾਣੀ ਨਾਲ ਸੰਗਤਾਂ ਦੀ, ਗੁਰੂ ਕੇ ਪਿਆਰਿਆਂ ਦੀ ਅਤੇ ਲੋੜਵੰਦਾਂ ਦੀ ਸੇਵਾ ਕਰਨੀ ਅਤੇ ਹੱਥੀਂ ਪਾਣੀ ਢੋਣਾ, ਇਹ ਮੁਰੀਦ ਦਾ ਜੀਵਨ ਹੈ। ਹੋਰ ਕੀ ਕਰਦਾ ਹੈ? ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਗੁਰੂ ਦੇ ਤਾਕੀਦ ਨਾਲ ਚਰਨ ਮਲ ਕੇ ਧੋਵੇ ਤੇ ਪੱਖਾ ਚੱਲੇ। ਗੁਰੂ ਨੂੰ ਤਾਕੀਦ ਕਰਦਾ ਹੈ, ਹੁਕਮ ਕਰਦਾ ਹੈ, ਦੱਸਦਾ ਕਿ ਕੀ ਨੇ ਤੇਰੇ ਜੁੰਮੇ ਸੇਵਾ, ਗੁਰੂ ਦੀ ਸ਼ਰਨ ਵਿੱਚ ਰਹਿ ਕੇ ਕਿੱਦਾਂ ਕਿੱਦਾਂ ਸੇਵਾ ਕਮਾਉਣੀ ਆ। ਪਾਵਨ ਬਾਣੀ ਚ ਵੀ ਬਚਨ ਆਏ, ਤਿਸ ਗੁਰ ਕੋ ਸਿਮਰੋਂ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹੋਮੈ ਮਲ ਹਰੋ, ਤਿਸ ਗੁਰ ਕੋ ਚੁਲਾਵੋ ਪਾਖਾ, ਮਹਾ ਅਗਨ ਤੇ ਹਾਥ ਦੇ ਰਾਖਾ, ਤਿਸ ਗੁਰ ਕੇ ਗ੍ਰਹਿ ਢੋਵੋ ਪਾਣੀ, ਜਿਸ ਗੁਰ ਤੇ ਅਕਲ ਗਤ ਜਾਣੀ, ਤਿਸ ਗੁਰ ਕੇ ਗ੍ਰਹਿ ਪੀਸੋ ਨੀਤ, ਜਿਸ ਪ੍ਰਸਾਦ ਵੈਰੀ ਸਭ ਮੀਤ, ਜਿਨ ਗੁਰ ਮੋਕੋ ਦੀਨਾ ਜੀਓ, ਆਪਣਾ ਦਾਸਰਾ ਆਪੇ ਮੁੱਲ ਲਿਓ, ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਜਦੋਂ ਇੰਨਾ ਕੁਝ ਕੀਤਾ, ਕੱਲ ਕਲੇਸ਼ ਭੈ ਭ੍ਰਮ ਦੁੱਖ ਲਾਥਾ, ਮੇਰੇ ਗੁਰੂ ਨੇ ਕੀ ਕੀਤਾ? ਸਾਰੇ ਦੇ ਸਾਰੇ ਦੁੱਖ ਖਤਮ ਕਰਦੇ। ਕੱਲ ਕਲੇਸ਼ ਭੈ ਭਰਮ, ਭਰਮ ਵੀ ਮੁੱਕ ਗਏ, ਭੈ ਵੀ ਮੁੱਕ ਗਏ, ਕਲੇਸ਼ ਵੀ ਮੁੱਕ ਗਏ, ਜ਼ਿੰਦਗੀ ਦੇ ਸਾਰੇ ਦੁੱਖ ਤੇ ਬਿਪਤਾ ਖਤਮ ਹੋ ਗਈਆਂ, ਇਹ ਸਾਰੀ ਦੀ ਸਾਰੀ ਸੇਵਾ ਕਮਾਉਣ ਨਾਲ, ਜਿਹੜੀ ਪਹਿਲੇ ਸ਼ਬਦਾਂ ਵਿੱਚ ਦੱਸੀ ਹੈ ਮਹਾਰਾਜ ਨੇ ਪਹਿਲੀਆਂ ਪੰਕਤੀਆਂ ਚ। ਕੱਲ ਕਲੇਸ਼ ਭੈ ਭਰਮ ਦੁੱਖ ਲਾਥਾ, ਪਰਦਾਤ ਕਿੱਥੋਂ ਮਿਲੀ ਦੀ ਹੈ? ਕਹੋ ਨਾਨਕ ਮੇਰਾ ਗੁਰ ਸਮਰਾਥਾ, ਇਹ ਮੇਰਾ ਸਮਰੱਥ ਗੁਰੂ ਹੈ ਜਿਹੜਾ ਸਾਰਾ ਕੁਛ ਕਰਦਾ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦੀ। ਉਹਨੇ ਜਦੋਂ ਬਖਸ਼ਿਸ਼ ਦਾ ਹੱਥ ਰੱਖਿਆ ਮੇਰੇ ਸਮਰੱਥ ਗੁਰੂ ਨੇ, ਫਿਰ ਐਸੀ ਰਹਿਮਤ ਵਰਤਾ ਦਿੱਤੀ, ਕੋਈ ਦੁੱਖ ਮੁਸ਼ਕਲ ਕਲੇਸ਼ ਨਹੀਂ ਰਹਿ ਗਿਆ। ਪਰ ਆਹ ਸੇਵਾ ਸਾਰੀਆਂ ਜੋ ਦੱਸੀਆਂ ਹਨ, ਜਦੋਂ ਉਹ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਲੈਣੀਆਂ ਕੀਤੀਆਂ, ਭਾਵ ਇਸ ਤਰ੍ਹਾਂ ਜਿਹੜਾ ਮੁਰੀਦ ਹੈ, ਸੇਵਕ ਆ, ਉਹ ਗੁਰੂ ਦੀ ਸੇਵਾ ਤੇ ਸਾਧ ਸੰਗਤ ਦੀ ਸੇਵਾ ਵਿੱਚ ਜੁੜਦਾ ਹੈ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਸੰਜੀਦ ਹੋਣ ਦਾ ਮਤਲਬ ਹੈ ਗੰਭੀਰ ਹੋਵੇ, ਐ ਮਨ ਹਿਰਦੇ ਵਿੱਚ ਟਕਾ, ਬਣਿਆ ਹੋਵੇ। ਸੇਵਕ ਹੋਏ ਸੰਜੀਦ, ਕਹਿੰਦੇ ਸੇਵਕ ਜਿਹੜਾ ਗੰਭੀਰ ਹੋਵੇ, ਨਾ ਹੱਸਣ ਰੋਵਣ, ਨਾ ਹੱਸੇ ਨਾ ਰੋਵੇ। ਮਤਲਬ ਜਿਹੜਾ ਗੁਰੂ ਦਾ ਸਿੱਖ ਹੈ ਰੋਂਦਾ ਨਹੀਂ ਹੈ, ਹੱਸਦਾ ਨਹੀਂ ਹੈ। ਇਹ ਨਹੀਂ ਕਿ ਉਹ ਹੱਸਦਾ ਨਹੀਂ ਰੋਂਦਾ ਨਹੀਂ, ਧਿਆਨ ਨਾਲ ਸੁਣਨਾ ਬਚਨ। ਸੇਵਕ ਹੋਏ ਸੰਜੀਦ, ਭਾਵ ਜਿਹੜਾ ਸੇਵਕ ਹੈ ਉਹ ਗੰਭੀਰ ਹੋਵੇ। ਜਿਹੜਾ ਗੰਭੀਰ ਆ ਉਹਦਾ ਜੀਵਨ ਕੀ ਹੋਊਗਾ, ਨਾ ਹੱਸਣ ਰੋਵਣ, ਨਾ ਹੱਸੇ ਤੇ ਨਾ ਰੋਵੇ। ਮਤਲਬ ਧਿਆਨ ਦਿਆ ਜੀ, ਬਾਣੀ ਚ ਤੇ ਬਚਨ ਆਇਆ ਗੁਰਮੁਖ ਹੈ ਜਿਹੜਾ ਉਹ ਰੋਂਦਾ ਵੀ ਹੈ ਤੇ ਗੁਰਮੁਖ ਹੱਸਦਾ ਵੀ ਹੈ, ਪਰ ਕਦੋਂ? ਉਹਦੇ ਰੰਗ ਚ, ਪਰਮੇਸ਼ਰ ਦੇ। ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਜੋ ਵੀ ਗੁਰਮੁਖ ਜਨ ਕਰਦਾ ਉਹ ਭਗਤੀ ਹੈ, ਭਾਵੇਂ ਉਹ ਹੱਸਦਾ ਤੇ ਭਾਵੇਂ ਰੋਂਦਾ ਹੈ। ਪਰ ਫਿਰ ਬੇਨਤੀ ਸੁਣਿਓ, ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ, ਬਾਜ ਸੱਚੇ ਨਾਹੀ। ਖਸਮ ਵਾਹਿਗੁਰੂ ਤੋਂ ਬਿਨਾਂ ਦੁਨੀਆਂ ਵਾਲੇ ਪਾਸਿਓਂ ਬੇਪਰਵਾਹ। ਰੰਗ ਹੱਸੈ ਰੰਗ ਰੋਵੈ, ਹੱਸਦਾ ਵੀ ਹੈ ਰੋਂਦਾ ਵੀ ਹੈ, ਪਰ ਉਸਦੇ ਰੰਗ ਵਿੱਚ, ਉਹਦੇ ਪਿਆਰ ਵਿੱਚ ਹੀ ਹੱਸਦਾ, ਉਹਦੇ ਪਿਆਰ ਵਿੱਚ ਹੀ ਰੋਂਦਾ ਹੈ। ਉਹਦੀ ਕਾਇਨਾਤ ਕੁਦਰਤ ਵੇਖ ਕੇ, ਉਸ ਕੁਦਰਤ ਵਿੱਚੋਂ ਉਹਨੂੰ ਤੱਕ ਕੇ ਅਸਚਰਜ ਰੂਪ ਲਈ, ਅਸਚਰਜ ਰੂਪ ਨੂੰ, ਤੇ ਸਾਧ ਸੰਗਤ ਉਦੋਂ ਹੱਸਦਾ ਹੈ, ਮਨ ਚ ਬਰਾਗ ਆ ਜਾਂਦਾ ਜਦੋਂ, ਕਿਵੇਂ ਕਿਵੇਂ ਤੇਰਾ ਸ਼ੁਕਰ ਕਰਾਂ, ਕਿਵੇਂ ਕਿਵੇਂ ਤੇਰਾ ਸ਼ੁਕਰ ਕਰਾਂ, ਕਿਵੇਂ ਕਿਵੇਂ ਤੇਰੀ ਯਾਦ ਵਿੱਚ ਜੁੜਾਂ ਮੇਰੇ ਵਾਹਿਗੁਰੂ। ਇਸ ਲਈ ਕਦੇ ਕਦੇ ਬਰਾਗੀ ਵੀ ਹੋ ਜਾਂਦਾ ਹੈ, ਇਸ ਲਈ ਅੱਖਾਂ ਭਰ ਆਉਂਦੀਆਂ ਨੇ। ਪਰ ਹੁਣ ਬੇਨਤੀ ਸੁਣਿਓ, ਵਚਨ ਨੂੰ ਪਤਾ ਲੱਗੇ, ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਏ। ਤਿੰਨਾਂ ਅਵਸਥਾ ਚ ਹੱਸਣਾ, ਰੋਣਾ ਤੇ ਚੁੱਪ ਕੀਤੇ ਰਹਿਣਾ, ਭਾਵ ਉਹਦੇ ਰੰਗ ਵਿੱਚ, ਉਹਦੇ ਪਿਆਰ ਵਿੱਚ ਹੀ ਰੰਗਿਆ ਰਹਿੰਦਾ ਹੈ। ਅੱਜ ਦੇ ਬਚਨ ਜੋ ਭਾਈ ਗੁਰਦਾਸ ਜੀ ਕਹਿ ਰਹੇ, ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣ, ਸੇਵਕ ਗੰਭੀਰ ਹੋਵੇ, ਨਾ ਹੱਸੇ ਨਾ ਰੋਵੇ। ਮਤਲਬ ਗੁਰੂ ਦਾ ਭਾਣਾ ਮੰਨੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਸਾਧ ਸੰਗਤ, ਜੇ ਪਰਮਾਤਮਾ ਨੇ ਬਹੁਤ ਕੁਛ ਦਾਤਾਂ ਦੇ ਦਿੱਤੀਆਂ ਤੇ ਨਿਰੰਕਾਰ ਪਰਮੇਸ਼ਰ ਦਾ ਸ਼ੁਕਰਾਨਾ ਕਰੇ। ਜੇ ਜ਼ਿੰਦਗੀ ਵਿੱਚੋਂ ਕੁਛ ਮਾੜਾ ਮੋਟਾ ਖੁੱਸ ਵੀ ਗਿਆ ਆ, ਤੇ ਰੋਵੇ ਨਾ, ਵੈਣ ਪਾਉਣ ਨਾ ਬਹਿ ਜੇ, ਰੱਬ ਨੂੰ ਉਲਾਮੇ ਨਾ ਦੇਵੇ, ਭਾਵ ਉਹਦੇ ਹੁਕਮ ਵਿੱਚ ਰਾਜੀ ਰਵੇ। ਨਾ ਹੱਸਣ ਰੋਵਣਾ ਦਾ ਮਤਲਬ ਹੈ ਹਰ ਸਮੇਂ ਮਾਲਕ ਪਰਮਾਤਮਾ ਦੇ ਭਾਣੇ ਵਿੱਚ ਰਹੇ। ਮਾਲਕ ਨੇ ਕੋਈ ਦਾਤ ਦਿੱਤੀ ਹੈ, ਇਹ ਨਹੀਂ ਕਿ ਉਹ ਅੜੀਆਂ ਮਾਰਨ ਲੱਗ ਪਏ ਧਰਤੀ ਦੇ ਉੱਤੇ। ਸਾਡੇ ਘਰਾਂ ਚ ਅੱਜ ਸਿੱਖਾਂ ਦੇ ਘਰਾਂ ਚ ਕੋਈ ਵਿਆਹ ਸ਼ਾਦੀ ਹੋਵੇ, ਮਾਫ਼ ਕਰਿਓ ਇੱਕ ਬਚਨ ਕਹਿਣ ਲੱਗਾ, ਸਾਧ ਸੰਗਤ, ਅੱਜ ਸਿੱਖਾਂ ਦੇ ਘਰਾਂ ਚ ਕੋਈ ਵਿਆਹ ਸ਼ਾਦੀ ਹੋਵੇ, ਕੀ ਕਰਦੇ ਆਪਾਂ? ਨੱਚਦੇ ਹਾਂ, ਭੰਗੜੇ ਪਾਉਂਦੇ ਹਾਂ, ਪੱਬਾਂ ਚ ਕਲੱਬਾਂ ਦੇ ਵਿੱਚ ਅੱਜ ਸ਼ਰਾਬਾਂ ਪੀ ਰਹੇ ਲੋਕ, ਸਾਰਾ ਸਾਰਾ ਟੱਬਰ, ਧੀਆਂ, ਬੱਚੇ, ਨੂੰਹਾਂ, ਪਰਿਵਾਰ, ਔਰ ਉਹ ਨੱਚ ਰਹੇ ਆ, ਭੰਗੜੇ ਪਾ ਰਹੇ ਆ, ਔਰ ਵੱਡੇ ਆ ਜਿਹੜੇ ਘਰ ਦੇ ਸਤਿਕਾਰਯੋਗ ਰੁਪਈਏ ਵਾਰਦੇ ਫਿਰਦੇ ਉਹਨਾਂ ਤੋਂ। ਇਹ ਸਿੱਖਾਂ ਦਾ ਕਲਚਰ ਥੋੜ੍ਹੀ ਹੈ, ਇਹ ਸਿੱਖਾਂ ਦਾ ਕਲਚਰ ਨਹੀਂ ਹੈ, ਇਹ ਸਾਡਾ ਕਲਚਰ ਨਹੀਂ ਹੈ। ਇਸ ਲਈ ਜਦੋਂ ਕੁਛ ਪ੍ਰਾਪਤ ਹੋਇਆ, ਨੱਚਣ ਟੱਪਣ ਲੱਗ ਪਏ, ਤਾਂ ਵੀ ਰੱਬ ਭੁੱਲ ਗਿਆ? ਰੱਬ ਭੁੱਲ ਗਿਆ ਨਾ ਸ਼ਰਾਬਾਂ ਕਬਾਬਾਂ ਚ ਮਸਤ ਹੋ ਕੇ? ਤੇ ਜੇ ਕੁਝ ਖੁੱਸ ਗਿਆ ਤੇ ਸਾਧ ਸੰਗਤ ਫਿਰ ਰੋਣ ਬਹਿ ਗਏ, ਵੈਣ ਪਾਉਣ ਲੱਗ ਪਏ, ਦੁਖੀ ਹੋ ਗਏ। ਸਤਿਗੁਰੂ ਪਾਤਸ਼ਾਹ ਦੇ ਸਿੱਖ ਦਾ ਜੀਵਨ ਕੀ ਆ? ਉਹ ਸੰਜੀਦ ਹੈ, ਗੰਭੀਰ ਆ, ਉਹ ਨੱਚਣ ਟੱਪਣ ਆਦਿਕ ਦੇ ਵਿੱਚ ਨਹੀਂ। ਕੋਈ ਦਾਤ ਮਿਲੀ, ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ, ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਹੈ, ਹੈ ਅੰਦਰੋਂ ਖੁਸ਼, ਪਰ ਫਿਰ ਵੀ ਏਦਾਂ ਸੰਸਾਰੀ ਲੋਕਾਂ ਦੀ ਤਰ੍ਹਾਂ ਉਹਦਾ ਜੀਵਨ ਨਹੀਂ ਗਾ। ਤੇ ਜੇ ਕੁਝ ਖੁੱਸ ਗਿਆ, ਕੋਈ ਮਾਲਕ ਦੀ ਦਿੱਤੀ ਦਾਤ ਜਿਹੜੀ ਮਾਲਕ ਨੇ ਵਾਪਸ ਲੈ ਲਈ, ਤੇ ਸਾਧ ਸੰਗਤ ਫਿਰ ਰੋਂਦਾ ਨਹੀਂ ਹੈ। ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਜ਼ਿੰਦਗੀ ਚ ਰੱਬ ਨੂੰ ਉਲਾਂਬਾ ਨਹੀਂ ਦਿੰਦਾ, ਉਹਦੀ ਜ਼ਿੰਦਗੀ ਚ ਰੋਣਾ ਹੈ ਹੀ ਨਹੀਂ। ਦਰ ਦਰਵੇਸ਼ ਰਸੀਦ ਤਿਰਮ ਰਸ ਭੋਵਣਾ। ਇਸ ਪ੍ਰਕਾਰ ਜੋ ਪ੍ਰਭੂ ਦੇ ਦਰ ਦਾ ਦਰਵੇਸ਼ ਹੋ ਕੇ ਪਹੁੰਚੇ, ਉਹ ਪ੍ਰਭੂ ਦੇ ਪ੍ਰੇਮ ਵਿੱਚ ਭਿੱਜੇਗਾ, ਪਰਮਾਤਮਾ ਦੇ ਪਿਆਰ ਵਿੱਚ ਉਹ ਲੀਨ ਹੋਏਗਾ। ਇਸ ਲਈ ਜਿਹੜੇ ਐਸੇ ਮੁਰੀਦ ਨੇ, ਉਹ ਮਾਲਕ ਦੇ ਦਰ ਦੇ ਉੱਤੇ ਪ੍ਰਭੂ ਦੇ ਚਰਨਾਂ ਵਿੱਚ ਦਰਵੇਸ਼ ਬਣ ਕੇ, ਪ੍ਰਭੂ ਦੇ ਪਿਆਰੇ ਬਣ ਕੇ ਉਹਦੇ ਚਰਨਾਂ ਚ ਪਹੁੰਚਦੇ ਹਨ। ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਈਦ ਦੇ ਚੰਦ ਵਾਂਗੂ ਫਿਰ ਵਧਾਈਆਂ ਮਿਲਣਗੀਆਂ, ਪੁੰਨਿਆਂ ਦੇ ਚੰਦ ਵਾਂਗੂ ਫਿਰ ਪੁੱਗ ਖਲੋਏਗਾ, ਭਾਵ ਪੂਰਨ ਹੋ ਜਾਊਗਾ। ਜਿਵੇਂ ਪੂਰਨਮਾਸ਼ੀ ਤੇ ਆਪਾਂ ਚੰਦਰਮਾ ਵੇਖਦੇ ਹਾਂ, ਬਿਲਕੁਲ ਪੂਰਾ ਐ ਗੁਲਾਈ ਦੇ ਵਿੱਚ ਹੁੰਦਾ ਸਾਰਾ। ਤੋ ਸਾਧ ਸੰਗਤ, ਈਦ ਦੇ ਚੰਦ ਦੀ ਵੀ ਦਲੀਲ ਦਿੱਤੀ, ਜਿਵੇਂ ਈਦ ਦਾ ਚੰਦ, ਉਦੋਂ ਵਧਾਈਆਂ ਮਿਲਦੀਆਂ ਇੱਕ ਦੂਸਰੇ ਨੂੰ, ਵਧਾਈਆਂ ਦਿੰਦੇ ਨੇ ਲੋਕ, ਜਿਵੇਂ ਇਸਲਾਮ ਦੇ ਵਿੱਚ ਇਹ ਗੱਲ ਮੰਨੀ ਗਈ ਹੈ। ਤਾਂ ਸਾਧ ਸੰਗਤ ਬਹੁਤੇ ਵਿਸਥਾਰ ਵਿੱਚ ਨਹੀਂ, ਕੇਵਲ ਬੇਨਤੀ ਕਰ ਰਿਹਾ ਕਿ ਈਦ ਦੇ ਚੰਦ ਵਾਂਗੂ ਜਿਵੇਂ ਵਧਾਈਆਂ ਦਿੰਦੇ ਆ ਅਤੇ ਪੂਰਨਮਾਸ਼ੀ ਦਾ ਚੰਦਰਮਾ ਜਿਵੇਂ ਪੂਰਾ ਹੋ ਜਾਂਦਾ ਆ, ਇਸ ਤਰ੍ਹਾਂ ਜਿਹੜਾ ਮੁਰੀਦ ਆ ਹਰ ਪੱਖ ਤੋਂ ਉਹ ਪੂਰਨ ਹੋ ਜਾਂਦਾ ਹੈ। ਅਧਿਆਤਮਿਕ ਪਰਮਾਰਥ ਜੀਵਨ ਦੇ ਵਿੱਚ ਪੁੱਗ ਖਲੋਵਣਾ, ਪਰਮੇਸ਼ਵਰ ਦੇ ਚਰਨਾਂ ਵਿੱਚ ਉਹ ਪੁੱਗ ਖਲੋਂਦਾ ਪੂਰਨ ਹੋ ਜਾਂਦਾ ਹੈ। ਭਾਵ ਸਾਰੇ ਦੇ ਸਾਰੇ ਧਰਮ ਦੇ ਗੁਣ ਉਹ ਜੀਵਨ ਦੇ ਵਿੱਚ ਕਮਾ ਕੇ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਚੜ ਜਾਂਦਾ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਸਾਰਾ ਭਾਵ ਕਿ ਜਦ ਈਦ ਦਾ ਚੰਦ ਚੜ੍ਹਦਾ ਤੇ ਮੁਸਲਮਾਨਾਂ ਵਿਖੇ ਵੱਡੀਆਂ ਜਿਵੇਂ ਵਧਾਈਆਂ ਮਿਲਦੀਆਂ, ਹਿੰਦੂ ਮਤ ਦੇ ਲੋਕ ਆਦਿਕ ਵੀ ਜਿਹੜੇ ਆ ਉਹ ਵੀ ਸਾਧ ਸੰਗਤ ਜਿਵੇਂ ਚੰਦਰਮਾ ਨੂੰ ਨਮਸਕਾਰਾਂ ਕਰਦੇ ਆ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਆ ਇਸ ਉਹ ਦਲੀਲ ਮਾਤਰ ਵਚਨ ਵਰਤ ਰਹੇ ਆ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਆ ਉਹ ਆਪਣੇ ਆਪ ਨੂੰ ਗੁਰੂ ਦਾ ਮੁਰੀਦ, ਗੁਰੂ ਦਾ ਗੁਲਾਮ, ਗੁਰੂ ਦਾ ਸੇਵਕ ਕਹਾਉਂਦਾ ਆ, ਸਤ ਸੰਗਤ ਵਿੱਚ ਜੁੜ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦਾ। ਉਹਦਾ ਜੀਵਨ ਏਡਾ ਪਿਆਰਾ, ਉਹਨੂੰ ਲੋਕ ਵਿੱਚ ਵੀ ਸਤਿਕਾਰ, ਉਹਨੂੰ ਪਰਮਾਤਮਾ ਦੀ ਦਰਗਾਹ ਵਿੱਚ ਪ੍ਰਲੋਕ ਵਿੱਚ ਵੀ ਸਤਿਕਾਰ ਮਿਲਦਾ। ਜਿਹੜਾ ਕਹਿੰਦੇ ਨਾ ਈਦ ਦੇ ਚੰਦ ਵਾਂਗੂ ਵਧਾਈਆਂ ਮਿਲਦੀਆਂ, ਉਹਨੂੰ ਫਿਰ ਪ੍ਰਭੂ ਦੀ ਦਰਗਾਹ ਵਿੱਚ ਵੀ ਵਧਾਈਆਂ, ਭਾਵ ਜੈ ਜੈਕਾਰ ਹੁੰਦੀ ਉਹਦੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਂਹ ਲੁਡਾਈਐ। ਬਾਂਹ ਲੁਡਾਈਐ ਦਾ ਮਤਲਬ ਐਸੇ ਗੁਰੂ ਦੇ ਪਿਆਰੇ ਪਰਮੇਸ਼ਰ ਦੀ ਦਰਗਾਹ ਵੱਲ ਨੂੰ ਵੀ ਬਾਂਹ ਲੁਡਾਈਐ, ਬਾਹਾਂ ਮਾਰਦੇ ਜਾਂਦੇ ਆ ਐ ਖੁਸ਼ੀ ਖੁਸ਼ੀ, ਚਾਈ ਚਾਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਚੜ ਜਾਂਦੇ ਹਨ। ਤੀਜੀ ਵਾਰ ਦੀ 19ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜਾ ਗੁਰੂ ਦਾ ਸੇਵਕ ਹੈ ਅਰਥਾਤ ਮੁਰੀਦ ਹੈ, ਉਹ ਕੀ ਕਰਦਾ ਹੈ, ਕੀ ਹੈ ਉਹਦਾ ਜੀਵਨ ਤੇ ਕਿਵੇਂ ਆਪਣੀ ਜ਼ਿੰਦਗੀ ਸੋਹਣੀ ਬਣਾਵੇ, ਸਾਡੇ ਵਾਸਤੇ ਹੁਣ ਉਪਦੇਸ਼ ਦੇ ਰਹੇ ਭਾਈ ਗੁਰੂ ਕਿਆ ਸਿੱਖਾ। ਜੇ ਤੂੰ ਵੀ ਗੁਰੂ ਦਾ ਮੁਰੀਦ, ਚੇਲਾ, ਸੇਵਕ ਬਣਨਾ ਚਾਹੁੰਦਾ, ਆਪਣੇ ਆਪ ਨੂੰ ਸਿੱਖ ਅਖਵਾਉਣਾ, ਆ ਨੇ ਮੁਰੀਦ ਦੇ ਸੇਵਕ ਦੇ ਗੁਣ ਜਿਹੜੇ ਤੈਨੂੰ ਧਾਰਨ ਕਰਨੇ ਚਾਹੀਦੇ ਆ। ਆਓ ਪੁੱਛੀਏ ਕੀ ਬਚਨ ਕਹਿ ਰਹੇ ਨੇ। ਪੈਰੀ ਪੈ ਪੈ ਖਾਕ ਮੁਰੀਦੈ ਥੀਵਣਾ, ਗੁਰਮੂਰਤ ਮੁਸਤਾਕ ਮਰ ਮਰ ਜੀਵਣਾ, ਪਰ ਹਰ ਸਭੇ ਸਾਖ ਸੁਰੰਗ ਰੰਗੀਵਣਾ, ਹੋਰ ਨ ਚੱਖਣ ਝਾਕ ਸ਼ਰਨ ਮਨ ਸੀਵਣਾ, ਪਿਰਮ ਪਿਆਲਾ ਪਾਕ ਅਮਿਆ ਰਸ ਪੀਵਣਾ, ਮਸਕੀਨੀ ਔਤਾਕ ਅਸਥਿਰ ਥੀਵਣਾ, ਦਸ ਔਰਾਤ ਤਲਾਕ ਸਹਿਜ ਅਲੀਵਣਾ, ਸਾਵਧਾਨ ਗੁਰਵਾਕ ਨਾ ਮਨ ਪਰਮੀਵਣਾ, ਸ਼ਬਦ ਸੁਰਤ ਹੁਸਨਾਕ ਪਾਰ ਪਰੀਵਣਾ, ਸ਼ਬਦ ਸੁਰਤ ਹੁਸਨਾਕ ਪਾਰ ਪਰੀਵਣਾ। ਕਹਿਣ ਲੱਗੇ ਜਿਹੜਾ ਮੁਰੀਦ ਹੈ, ਜਿਹੜਾ ਸੇਵਕ ਆ, ਉਹ ਕੀ ਕਰੇ। ਪੈਰੀ ਪੈ ਪੈ ਖਾਕ ਮੁਰੀਦੈ ਥੀਵਣਾ। ਕਹਿਣ ਲੱਗੇ ਜਿਹੜਾ ਮੁਰੀਦ ਆ ਉਹਨੂੰ ਚਾਹੀਦਾ ਗੁਰੂ ਦੀ ਪੈਰੀ ਪੈ ਕੇ ਸਤਿਗੁਰ ਦੀ ਚਰਨ ਧੂੜ ਬਣ ਕੇ ਰਵੇ। ਪੈਰੀ ਪੈ ਪੈ ਖਾਕ, ਕਹਿਣ ਲੱਗੇ ਪੈਰੀ ਪੈ ਕੇ ਸਤਿਗੁਰ ਦੇ ਚਰਨੀ ਜੁੜ ਕੇ ਜਿਹੜਾ ਮੁਰੀਦ ਆ, ਕਹਿੰਦੇ ਉਹ ਫਿਰ ਚਰਨ ਧੂੜ ਬਣ ਕੇ ਰਵੇ, ਪੈਰਾਂ ਦੀ ਗੁਰੂ ਦੀ ਖਾਕ ਬਣ ਕੇ ਰਵੇ ਜਿਹੜਾ ਮੁਰੀਦ ਹੈ। ਹੋਰ ਕੀ ਕਰੇ। ਗੁਰਮੂਰਤ ਮੁਸਤਾਕ ਮਰ ਮਰ ਜੀਵਣਾ, ਗੁਰੂ ਮੂਰਤ ਦਾ ਮੁਸ਼ਤਾਕ ਬਣ ਕੇ, ਮੁਸ਼ਤਾਕ ਦਾ ਅਰਥ ਆਸ਼ਕ, ਪ੍ਰੇਮੀ ਹੋ ਜੇ ਕਿ ਸਤਿਗੁਰ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਕਹਿਣ ਲੱਗੇ ਗੁਰਮੂਰਤ ਮੁਸ਼ਤਾਕ, ਉਹ ਗੁਰੂ ਦੀ ਮੂਰਤ ਦਾ ਮੁਸ਼ਤਾਕ ਆਸ਼ਕ ਹੋ ਜੇ, ਪ੍ਰੇਮੀ ਹੋ ਜੇ, ਸਤਿਗੁਰ ਤੋਂ ਬਿਨਾਂ ਰਹਿ ਨਾ ਸਕੇ। ਰੱਬ ਵਾਲੇ ਪਾਸਿਓਂ ਸਾਧ ਸੰਗਤ ਕੀ ਜੀਵਨ ਬਣ ਜਾਏ ਉਹਦਾ, ਆਸ਼ਕਾਂ ਵਾਲਾ, ਪ੍ਰੇਮੀਆਂ ਵਾਲਾ, ਪ੍ਰੀਤ ਵਾਲਾ, ਤੇ ਮਰ ਮਰ ਜੀਵਣਾ, ਮੋਇਆ ਹੋਇਆ ਜੀਵੇ। ਜਿਵੇਂ ਪਿਛਲੀ ਪੌੜੀ ਵਿੱਚ ਆਇਆ ਸੀ ਬਚਨ, ਮੁਰਦਾ ਹੋਏ ਮੁਰੀਦ ਨਾ ਗੱਲੀ ਆਉਣਾ। ਕਹਿਣ ਲੱਗੇ ਗੁਰੂ ਦਾ ਮੁਸ਼ਤਾਕ ਹੋ ਜੇ, ਪ੍ਰੇਮੀ ਬਣ ਜੇ, ਮਰ ਮਰ ਜੀਵਣਾ, ਮਰ ਮਰ ਕੇ ਹਉਮੈ ਹੰਕਾਰ ਵੱਲੋਂ ਮਰੇ, ਮੈਂ ਮੇਰੀ ਵੱਲੋਂ ਮਰ ਜਾਏ, ਆਪਣਾਤ ਵੱਲੋਂ ਮਰ ਜਾਏ, ਮੋਹ ਮਮਤਾ ਵੱਲੋਂ ਮਰ ਜਾਏ, ਵਿਸ਼ਿਆਂ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਮਾਰ ਲੇ, ਫਿਰ ਜ਼ਿੰਦਗੀ ਜੀਵੇ। ਇਹ ਗੁਰਮਤ ਵਾਲੀ ਜ਼ਿੰਦਗੀ ਹੈ, ਜਦੋਂ ਵਿਸ਼ਿਆਂ ਵਿਕਾਰਾਂ ਵਾਲੇ ਪਾਸਿਓਂ ਮਰ ਕੇ, ਹਉਮੈ ਹੰਕਾਰ ਵਾਲੇ ਪਾਸਿਓਂ ਆਪਣੇ ਮਨ ਨੂੰ ਮਾਰ ਕੇ, ਸੰਸਾਰ ਵੱਲੋਂ ਮਰ ਕੇ ਫਿਰ ਨਿਰੰਕਾਰ ਵਾਲੇ ਪਾਸੇ ਆਵੇ, ਤਾਂ ਉਹ ਮਰੀਦ ਹੈ। ਪਰ ਹਰ ਸੱਬੇ ਸਾਖ ਸੁਰੰਗ ਰੰਗੀਵਣਾ, ਪਰ ਹਰ ਦਾ ਅਰਥ ਹੁੰਦਾ ਪਰੇ ਹਟਾ ਕੇ, ਪਰ ਹਰ ਸੱਬੇ ਸਾਖ, ਕਹਿੰਦੇ ਸਾਰੇ ਸਾਕਾਂ ਨੂੰ ਛੱਡ ਕੇ ਇੱਕ ਭਗਤੀ ਦੇ ਸੋਹਣੇ ਰੰਗ ਵਿੱਚ ਰੰਗਿਆ ਰਹੇ। ਇੱਥੇ ਬਚਨ ਆਇਆ ਪਰ ਹਰ ਸੱਬੇ ਸਾਖ, ਸਾਖ ਰਿਸ਼ਤੇਦਾਰਾਂ ਨੂੰ ਛੱਡ ਕੇ, ਭਾਵ ਮਨ ਸੁਰਤ ਤੋਂ। ਇੱਥੇ ਧਿਆਨ ਰੱਖਣਾ, ਇਹ ਨਹੀਂ ਵੀ ਗ੍ਰਿਸਤ ਜੀਵਨ ਤਿਆਗ ਦੇਣਾ, ਪਰਿਵਾਰ ਬੱਚੇ ਛੱਡ ਦੇਣੇ, ਨਹੀਂ। ਇੱਥੇ ਕੀ ਭਾਵ ਹੈ? ਪਰ ਹਰ ਸੱਬੇ ਸਾਖ, ਸੱਬੇ ਸਾਖ ਰਿਸ਼ਤੇਦਾਰ ਛੱਡ ਕੇ, ਭਾਵ ਸੁਰਤ ਨੂੰ ਬਿਰਤੀ ਨੂੰ ਇਹਨਾਂ ਤੋਂ ਉੱਚਾ ਚੁੱਕ ਕੇ ਰੱਖਣਾ, ਰਹਿਣਾ ਗ੍ਰਿਸਤ ਚ, ਪਰ ਗ੍ਰਿਸਤ ਵਿੱਚ ਵੀ ਉਦਾਸ ਰਹਿਣਾ ਹੈ, ਉਦਾਸ ਨਿਰਲੇਪ। ਤੇ ਇਹਨਾਂ ਸਾਰਿਆਂ ਵਿੱਚੋਂ ਸੰਗੀ ਸਾਥੀ ਕੋਈ ਨਹੀਂ ਹੈ, ਪ੍ਰਭੂ ਦੀ ਦਰਗਾਹ ਤੱਕ ਦਾ ਸਾਥੀ ਹੈ ਸਤਨਾਮ ਸ੍ਰੀ ਵਾਹਿਗੁਰੂ। ਕੁਛ ਦਲੀਲਾਂ ਨੇ ਬਾਣੀ ਚ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਸਾ ਰਾਗ ਵਿੱਚ ਬਚਨ ਦੱਸੇ ਕਿ ਕਿਸ ਤਰ੍ਹਾਂ ਦਾ ਹੈ ਸੇਵਕ, ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ਰ ਦਾ ਨਾਮ ਵਸਿਆ, ਉਹਨਾਂ ਦਾ ਜੀਵਨ ਕੀ ਹੈ। ਕਹਿਣ ਲੱਗੇ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਜਿਵੇਂ ਕਮਲ ਦਾ ਫੁੱਲ ਪਾਣੀ ਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੈ, ਇਸ ਤਰ੍ਹਾਂ ਜਿਹੜਾ ਗੁਰਮੁਖ ਜਨ ਅਰਥਾਤ ਮੁਰੀਦ ਹੈ, ਉਹ ਸੰਸਾਰ ਜਗਤ ਰਿਸ਼ਤੇਦਾਰ ਤੇ ਸੰਬੰਧੀਆਂ ਸਾਖਾਂ ਵਿੱਚ ਰਹਿ ਕੇ ਵੀ ਸੰਸਾਰ ਤੋਂ ਸੁਰਤ ਬਿਰਤੀ ਕਰਕੇ ਨਿਰਲੇਪ ਰਹਿੰਦਾ ਹੈ, ਪਰਮੇਸ਼ਰ ਦੇ ਸੋਹਣੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਹੋਰ ਨਾ ਝੱਖਣ ਝਾਕ ਸਰਨ ਮਨ ਸੀਵਣ, ਹੋਰ ਝਾਕਾਂ ਵੱਲ ਝੱਖਾਂ ਨਾ ਮਾਰੇ, ਭਾਵ ਕਿਸੇ ਦੀ ਝਾਕ ਨਾ ਰੱਖੇ। ਇੱਥੋਂ ਮੈਨੂੰ ਕੀ ਮਿਲੇਗਾ, ਐਸ ਸੰਬੰਧੀ ਕੋਲੋਂ ਕੀ ਮਿਲੇਗਾ? ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ। ਪਰਮੇਸ਼ਰ ਦੇ ਉੱਤੇ ਓਠ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹ ਜੀਵਨ ਬਣ ਜਾਏ, ਹੋਰ ਨਾ ਝੱਖਣ ਝਾਕ ਸ਼ਰਨ ਮਨ ਸੀਵਣ, ਇੱਕ ਹਰੀ ਦੀ ਪਰਮਾਤਮਾ ਦੀ ਸ਼ਰਨ ਵਿੱਚ ਹੀ ਆਪਣੇ ਮਨ ਨੂੰ ਸਿਉਂ ਕੇ ਰੱਖੇ, ਪਰੋ ਕੇ ਰੱਖੇ। ਹੋਰ ਕਿਸੇ ਦੀ ਝਾਕ ਦੁਨੀਆਂ ਦਾ ਮੰਗਤਾ ਨਾ ਬਣੇ, ਸੰਸਾਰ ਦਾ ਭਿਖਾਰੀ ਨਾ ਬਣੇ। ਤਿਰਮ ਪਿਆਲਾ ਪਾਕ ਅਮਿਆ ਰਸ ਪੀਵਣਾ, ਪ੍ਰੇਮ ਦੇ ਪਿਆਲੇ, ਨਾਮ ਦੇ ਪਿਆਲੇ, ਸਿਮਰਨ ਬੰਦਗੀ ਦੇ ਪਿਆਲੇ ਪੀਵੇ ਤੇ ਇਸ ਰਸ ਨੂੰ ਪਾਨ ਕਰੇ। ਉਹ ਅੰਮ੍ਰਿਤ ਰਸ ਜਿਹੜਾ ਜੀਵਨ ਨੂੰ ਅਮਰ ਕਰ ਦੇਣ ਵਾਲਾ, ਪਵਿੱਤਰ ਕਰ ਦੇਣ ਵਾਲਾ ਹੈ। ਮਸਕੀਨੀ ਔਤਾਕ ਅਸਥਿਰ ਥੀਵਣਾ, ਮਸਕੀਨੀ ਨਿਮਰਤਾ ਦੇ ਵਿੱਚ ਰਵੇ, ਇਹ ਜਿਹੜਾ ਮੁਰੀਦ ਹੈ ਸੇਵਕ ਹੈ। ਮਸਕੀਨੀ ਔਤਾਕ, ਕਹਿੰਦੇ ਗਰੀਬੀ ਦੇ ਵਿੱਚ ਹੀ ਆਪਣੀ ਔਤਾਕ, ਔਤਾਕ ਦਾ ਤਾਂ ਰਹਿਸ਼, ਮਸਕੀਨੀ ਦੇ ਵਿੱਚ ਹੀ ਆਪਣੀ ਰਹਿਸ਼ ਰੱਖੇ, ਗਰੀਬੀ ਤੇ ਨਿਮਰਤਾ ਦੇ ਵਿੱਚ ਹੀ ਰਹਿਸ਼ ਰੱਖੇ, ਭਾਵ ਜੀਵਨ ਦੇ ਵਿੱਚ ਨਿਮਰਤਾ ਗਰੀਬੀ ਵਿੱਚ ਹੀ ਟਿਕਿਆ ਰਹੇ। ਅਸਥਿਰ ਥੀਵਣ, ਚਿਰਨਜੀਵ ਹੋ ਜਾਊਗਾ, ਸਦਾ ਵਾਸਤੇ ਇਸ ਧਰਤੀ ਦੇ ਉੱਤੇ ਉਹ ਅਮਰ ਹੋ ਜਾਏਗਾ। ਉਹਦੇ ਸਰੀਰ ਕਰਕੇ ਜਾਣ ਤੋਂ ਬਾਅਦ ਵੀ ਸੰਸਾਰ ਉਹਦਾ ਸਤਿਕਾਰ ਅਦਬ ਕਰਦਾ ਰਹੇਗਾ। ਦਸ ਔਰਾਤ ਤਲਾਕ ਸਹਿਜ ਅਲੀਵਣਾ, ਜੀਵਨ ਕੀ ਬਣ ਜਾਏ ਜੀ? ਦਸ ਔਰਾਤ, ਔਰਾਤ ਦਾ ਅਰਥ ਔਰਤਾਂ, ਇਸਤਰੀਆਂ। ਕਹਿੰਦੇ ਦਸ ਔਰਾਤ ਤਲਾਕ, ਇਹਨਾਂ ਦਸਾਂ ਔਰਤਾਂ ਨੂੰ ਤਲਾਕ ਦੇ ਦੇਵੇ। ਸਹਿਜ ਅਲੀਮਣ, ਤਾਂ ਸਹਿਜ ਅਵਸਥਾ ਵਿੱਚ ਸਮਾ ਜਾਏਗਾ। ਕਿਹੜੀਆਂ ਦਸ ਔਰਤਾਂ ਨੂੰ ਤਲਾਕ ਦੇ ਦੇ, ਛੱਡ ਦੇਵੇ? ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਭਾਵ ਇਹ ਜਿਹੜੇ ਅੱਖਾਂ ਨੇ, ਕੰਨ ਆ, ਨੱਕ ਆ, ਜੀਭ ਆ, ਪੈਰ ਆ, ਹੱਥ ਆ, ਇਹ ਜਿਹੜੇ ਵਿਸ਼ਿਆਂ ਵਿਕਾਰਾਂ ਵਾਲੇ ਪਾਸੇ ਲੈ ਕੇ ਜਾਂਦੇ, ਇਹ ਜਿਹੜੇ ਬੁਰਿਆਈਆਂ ਵਾਲੇ ਪਾਸੇ ਲੈ ਕੇ ਜਾਂਦੇ, ਜਿਹੜੇ ਗੁਨਾਹ ਔਗਣਾਂ ਵਾਲੇ ਪਾਸੇ ਤੈਨੂੰ ਧੱਕਦੇ ਆ, ਭਾਵ ਇਹਨਾਂ ਨੂੰ ਤਲਾਕ ਦੇ। ਮਤਲਬ ਅੱਖਾਂ ਨਾਲ ਬੁਰਾ ਨਾ ਵੇਖ, ਇਹ ਬੁਰਾ ਵੇਖਣ ਨੂੰ ਤਲਾਕ ਦੇ ਦੇ। ਕੰਨ ਰੂਪੀ ਇੰਦਰੀਆਂ ਨਾਲ ਬੁਰਾ ਨਾ ਸੁਣ, ਰਸਨਾ ਰੂਪੀ ਇੰਦਰੀ ਨਾਲ ਬੁਰਾ ਨਾ ਬੋਲ, ਇਹਨਾਂ ਪੈਰਾਂ ਨਾਲ ਬੁਰੇ ਪਾਸੇ ਨਾ ਤੁਰ। ਇਸੇ ਤਰ੍ਹਾਂ ਭਾਵ ਇਹਨਾਂ ਬੁਰਿਆਈਆਂ ਵਾਲੇ ਪਾਸਿਓਂ ਇਹਨਾਂ ਇੰਦਰੀਆਂ ਨੂੰ, ਕਰਮ ਇੰਦਰੀਆਂ, ਗਿਆਨ ਇੰਦਰੀਆਂ ਨੂੰ ਤਲਾਕ ਦੇ ਦੇ, ਛੱਡ ਦੇ ਇਹਨਾਂ ਬਿਰਤੀਆਂ ਨੂੰ। ਸਹਿਜ ਅਲੀਵਣਾ, ਫਿਰ ਸਹਿਜ ਵਿੱਚ ਸਮਾ ਜਾਏਗਾ, ਅੱਖਾਂ ਗੁਰੂ ਦਾ ਦਰਸ਼ਨ ਕਰਨ, ਕੰਨ ਗੁਰੂ ਦਾ ਸ਼ਬਦ ਸੁਣਨ, ਰਸਨਾ ਪ੍ਰਭੂ ਦੀ ਸਿਫਤ ਸਲਾਹ ਬੋਲੇ, ਪੈਰ ਸਤਸੰਗ ਵਾਲੇ ਪਾਸੇ ਚੱਲਣ, ਹੱਥ ਕਿਸੇ ਦਾ ਭਲਾ ਕਰਨ, ਧਰਮ ਵਾਲੇ ਪਾਸੇ ਤੁਰਨ, ਕਹਿਣ ਦਾ ਭਾਵ ਫਿਰ ਸਹਿਜ ਅਵਸਥਾ ਵਿੱਚ ਤੂੰ ਸਮਾ ਜਾਵੇਂਗਾ। ਸਾਵਧਾਨ ਗੁਰਵਾਕ ਨਾ ਮਨ ਪਰਮੀਵਣਾ, ਗੁਰੂ ਦੇ ਵਾਕਾਂ, ਗੁਰੂ ਦੇ ਸ਼ਬਦਾਂ, ਗੁਰੂ ਦੇ ਬਚਨਾਂ ਵਿੱਚ ਸਾਵਧਾਨ ਰਹੇ, ਆਪਣੇ ਮਨ ਹਿਰਦੇ ਨੂੰ ਸਾਵਧਾਨ ਰੱਖੇ, ਇਕਾਗਰਤਾ ਪਾਓ ਭਟਕੇ ਨਾ ਤੇ ਮਨ ਵਿੱਚ ਭਰਮ ਨਾ ਲਿਆਵੇ। ਆਹ ਹੁਕਮ ਸਤਿਗੁਰੂ ਨੇ ਕਿਉਂ ਕੀਤਾ, ਆਹ ਹੁਕਮ ਸਤਿਗੁਰੂ ਨੇ ਕਿਉਂ ਕੀਤਾ? ਭਾਈ ਗੁਰਦਾਸ ਜੀ ਨੇ ਵੇਖੋ ਕਿੰਨਾ ਸੁਚੇਤ ਕੀਤਾ ਸਾਨੂੰ, ਕਹਿੰਦੇ ਗੁਰੂ ਦੇ ਵਾਕ, ਗੁਰੂ ਦੇ ਬਚਨਾਂ ਉੱਤੇ ਸ਼ੰਕਾ ਨਾ ਕਰੇ, ਸਾਵਧਾਨ ਰਵੇ। ਅੱਜ ਆਪਾਂ ਇਹ ਗੱਲ ਕਹਿਣ ਲੱਗ ਪਏ ਕਿ ਕੇਸ ਕਾਹਦੇ ਵਾਸਤੇ ਰੱਖਣੇ, ਕੇਸਾਂ ਤੋਂ ਬਿਨਾਂ ਵੀ ਤੇ ਸਿੱਖ ਹੋ ਹੀ ਸਕਦਾ, ਸ਼ਰਧਾ ਹੋਣੀ ਚਾਹੀਦੀ ਹੈ, ਮਨ ਸਾਫ਼ ਹੋਣਾ ਚਾਹੀਦਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ, ਚੰਗੇ ਕੰਮ ਕਰਨੇ ਚਾਹੀਦੇ ਆ, ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਜੇ ਮਨ ਸਾਫ਼ ਹੈ ਤੁਹਾਡਾ ਤੇ ਤੁਸੀਂ ਸੋਹਣੇ ਜੀਵਨ ਵਾਲੇ ਜੇ, ਫਿਰ ਇੱਦਾਂ ਵੀ ਤੇ ਸਿੱਖ ਬਣਿਆ ਜਾ ਸਕਦਾ। ਇੱਕੋ ਹੀ ਜਵਾਬ ਹੈ ਇਸਦਾ, ਜੇ ਕੇਵਲ ਮਨ ਹੀ ਸਾਫ਼ ਹੋਣਾ ਚਾਹੀਦਾ, ਤੁਹਾਨੂੰ ਸਾਬਤ ਸੂਰਤ ਦਾ ਅਤੇ ਹੋਰ ਖੰਡੇ ਬਾਟੇ ਦੀ ਪੌਰ ਛਕਣ ਦੀ ਨਹੀਂ ਕੋਈ ਲੋੜ, ਇਹਦਾ ਮਤਲਬ ਫਿਰ ਕਲਗੀਧਰ ਪਾਤਸ਼ਾਹ ਦਾ ਮਨ ਸਾਫ਼ ਨਹੀਂ ਸੀਗਾ, ਦਸ਼ਮੇਸ਼ ਪਿਤਾ ਦਾ ਮਨ ਸਾਫ਼ ਨਹੀਂ ਸੀ, ਉਹਨਾਂ ਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਿਆ, ਮੰਗ ਕੇ ਲਿਆ ਉਹਨਾਂ ਪੰਜਾਂ ਪਿਆਰਿਆਂ ਕੋਲੋਂ, ਇਹ ਪੌਲ ਮੈਨੂੰ ਵੀ ਛਕਾਓ ਜਿਵੇਂ ਤੁਹਾਨੂੰ ਦਿੱਤੀ ਹੈ, ਇਹ ਪੰਜ ਘੁੱਟ ਅੰਮ੍ਰਿਤ ਤੇ ਮੈਨੂੰ ਵੀ ਪਿਆਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਇਸ ਅੰਮ੍ਰਿਤ ਦੀ ਮੈਨੂੰ ਵੀ ਲੋੜ। ਉਹਨਾਂ ਨੇ ਵੀ ਮਹਿਸੂਸ ਕੀਤਾ ਕਲਗੀਧਰ ਪਾਤਸ਼ਾਹ ਨਾਲੋਂ ਮਨ ਹਿਰਦਾ ਹੋਰ ਕਿਸ ਦਾ ਜ਼ਿਆਦਾ ਸਾਫ਼ ਹੋਏਗਾ, ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਦਸਵਾਂ ਪਾਤਸ਼ਾਹ ਮੇਰਾ ਦਾਤਾ, ਇਹਦਾ ਸ਼ਾਹੀ ਸ਼ਹਿਨਸ਼ਾਹ ਹੈ। ਅੱਜ ਦੇ ਸਿੱਖ ਅਖਵਾਉਣ ਵਾਲਿਆ, ਤੂੰ ਕਿਤਨਾ ਕੁ ਮਹਾਨ ਹੋ ਗਿਆ, ਤੇਰਾ ਕਿੰਨਾ ਕੁ ਮਨ ਹਿਰਦਾ ਸਾਫ਼ ਹੋ ਗਿਆ ਕਿ ਅੱਜ ਤੂੰ ਕਲਗੀਧਰ ਪਿਤਾ ਤੋਂ ਵੀ ਅੱਗੇ ਜਾ ਕੇ ਗੱਲਾਂ ਕਰਦਾ। ਇਸ ਲਈ ਸਾਵਧਾਨ ਗੁਰਵਾਕ, ਅੱਜ ਤਰਕ ਹੀ ਤਰਕ, ਸ਼ਰਧਾ ਦੇ ਉੱਤੇ, ਭਾਵਨਾ ਦੇ ਉੱਤੇ, ਪ੍ਰੇਮ ਦੇ ਉੱਤੇ ਅੱਜ ਤਰਕ ਆਪਾਂ ਕਰਨ ਲੱਗ ਪਏ, ਟੀਕਾ ਟਿੱਪਣੀ ਕਰਨ ਲੱਗ ਪਏ। ਹੁਣ ਤੇ ਅਸੀਂ ਅੱਜ ਇੱਥੋਂ ਤੱਕ ਕਹਿਣ ਲੱਗ ਪਏ, ਤੁਹਾਨੂੰ ਅੰਮ੍ਰਿਤ ਵੇਲੇ ਦੀ ਨਹੀਂ ਲੋੜ, ਨਿਤਨੇਮ ਦੀ ਨਹੀਂ ਲੋੜ, ਨਾਮ ਜਪਣ ਦੀ ਨਹੀਂ ਲੋੜ। ਜੇ ਨਾਮ ਨਹੀਂ ਜਪਣਾ, ਸਿਮਰਨ ਨਹੀਂ ਕਰਨਾ, ਬਾਣੀ ਨਹੀਂ ਪੜ੍ਹਨੀ, ਅੰਮ੍ਰਿਤ ਵੇਲਾ ਨਹੀਂ ਸੰਭਾਲਣਾ, ਕਮਾਉਣਾ ਕੀ ਹੈ ਜ਼ਿੰਦਗੀ 'ਚ? ਫਿਰ ਸਿੱਖੀ ਰਹਿ ਕੀ ਗਈ? ਮਗਰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਣ ਦੀ ਲੋੜ, ਸਾਬਤ ਸੂਰਤਤਾ ਦੀ ਨਹੀਂ ਲੋੜ, ਤੇ ਕਰਨਾ ਕੀ ਹੈ ਫਿਰ? ਧਰਮ ਹੈ ਕੀ, ਸਿੱਖੀ ਹੈ ਕੀ ਹੈ? ਸਤਿਗੁਰੂ ਪਾਤਸ਼ਾਹ ਜਗ੍ਹਾ ਜਗ੍ਹਾ ਤੇ ਕਹਿ ਰਹੇ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਅੱਜ ਅਸੀਂ ਅੰਮ੍ਰਿਤ ਵੇਲੇ ਦੇ ਅਰਥ ਇਹ ਵੀ ਕਰਨ ਲੱਗ ਪਏ, ਚੰਗਾ ਵੇਲਾ, ਜਿਹੜੇ ਵੇਲੇ ਤੁਸੀਂ ਨਾਮ ਜਪਦੇ, ਸਿਮਰਨ ਕਰਦੇ ਹੋ, ਵੇਲਾ ਅੰਮ੍ਰਿਤ ਵੇਲਾ, ਭਾਵੇਂ ਦੁਪਹਿਰ ਹੋਵੇ, ਪਰ ਠੀਕ ਹੈ ਜੇ ਆਪਾਂ ਇਹ ਵੇਲਾ ਔਰ ਅੰਮ੍ਰਿਤ ਵੇਲੇ ਦੇ ਅਰਥ ਇਹ ਕਰ ਲਈਏ ਵੀ ਚੰਗਾ ਵੇਲਾ, ਤੇ ਇਹਨਾਂ ਤੁਕਾਂ ਦੇ ਕੀ ਅਰਥ ਹੋਣਗੇ? ਚੌਥੇ ਪੈਰ ਸੁਬਾਹ ਕਹਿ ਸੁਰਤਿਆਂ ਉਪਜੈ ਚਾਓ, ਤਿੰਨਾ ਦਰੀ ਆਵਾ ਸਿਉ ਦੋਸਤੀ ਮਨ ਮੁੱਖ ਸੱਚਾ ਨਾਉ। ਚੌਥੇ ਪੈਰ ਸੁਬਾਹ ਕਹਿ, ਸ਼ਾਮ ਦਾ ਚੌਥਾ ਪੈਰ ਨਹੀਂ, ਸੁਬਾਹ। ਵੇਖੋ ਰਹਿਣ ਦਿੱਤਾ ਭਰਮ ਗੁਰੂ ਨੇ, ਕੋਈ ਰਹਿਣ ਦਿੱਤੀ ਭਟਕਣਾ ਤੇਰੇ ਅੰਦਰ, ਸੁਬਾਹ ਦਾ ਜਿਹੜਾ ਚੌਥਾ ਪੈਰ, ਉਸ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹੋ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਇਸ ਲਈ ਭਟਕਣਾ ਵਿੱਚ ਨਹੀਂ ਪੈਣਾ, ਨਾਮ ਜਪ ਸਿਮਰਨ ਕਰ, ਬਾਣੀ ਤੇਰੇ ਜੀਵਨ ਦਾ ਆਧਾਰ ਹੈ, ਬਾਣੀ ਤੇਰੇ ਜੀਵਨ ਦੇ ਵਿੱਚ ਚਾਨਣਾ ਪ੍ਰਕਾਸ਼ ਕਰਨ ਵਾਲੀ ਹੈ। ਗੁਰਬਾਣੀ ਇਸ ਜੱਗ ਮਹਿ ਚਾਨਣ, ਕਰਮ ਵਸੈ ਮਨ ਆਏ। ਇਸ ਲਈ ਸਾਧ ਸੰਗਤ ਭਟਕਣਾ ਨਹੀਂ ਹੈ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨਾ ਹੈ। ਸਭ ਤੋਂ ਸ਼੍ਰੋਮਣੀ ਹੈ ਸਿੱਖੀ ਵਿੱਚ ਪ੍ਰਭੂ ਦਾ ਨਾਮ ਜਪਣਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਸਾਵਧਾਨ ਗੁਰਵਾਕ ਨਾ ਮਨ ਪਰਮੀਵਣਾ, ਸਾਵਧਾਨ ਹੋ ਕੇ ਗੁਰੂ ਦੇ ਵਾਕਾਂ ਨੂੰ, ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ, ਜਿਹੜੇ ਬਚਨ ਗੁਰੂ ਨੇ ਆਖੇ ਆ। ਨਾ ਮਨ ਪਰਮੀਵਣਾ, ਮਨ ਨੂੰ ਭਰਮ ਦੇ ਵਿੱਚ ਨਹੀਂ ਲੈ ਕੇ ਜਾਣਾ, ਜੋ ਗੁਰੂ ਕਹਿੰਦਾ ਉਸ ਆਸ਼ੇ ਦੇ ਉੱਤੇ ਚੱਲਣਾ, ਔਰ ਗੁਰੂ ਦੀ ਸਿੱਖੀ ਕਮਾਉਣੀ ਆ, ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ, ਕਿਉਂਕਿ ਗੁਰੂ ਦਾ ਬਚਨ ਹੀ ਤੇਰੇ ਨਾਲ ਲੱਭਣਾ। ਗੁਰ ਕਾ ਬਚਨ ਬਸੈ ਜੀ ਨਾਲ ਲੈ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਾਲੇ। ਭਟਕਣਾ ਵਿੱਚ ਨਹੀਂ ਪੈਣਾ, ਇਸ ਲਈ ਗੁਰੂ ਦੀ ਸਿੱਖੀ ਕਮਾ, ਮਨ ਵਿੱਚ ਬਾਣੀ, ਤਨ ਤੇ ਗੁਰੂ ਦਾ ਦਿੱਤਾ ਬਾਣਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਗਣਾ ਲੜ, ਨਿਤਨੇਮ ਕਰਨਾ, ਸਿਮਰਨ ਕਰਨਾ, ਉਹਦੀ ਇਬਾਦਤ ਬੰਦਗੀ ਵਿੱਚ ਜੁੜਨਾ। ਨਿਤਨੇਮ ਤੋਂ ਵੀ ਸਿੱਖ ਨੂੰ ਕੋਈ ਛੋਟ ਨਹੀਂ ਹੈ, ਜਿਹੜੀਆਂ ਅੰਮ੍ਰਿਤ ਤਿਆਰ ਕਰਨ ਵੇਲੇ, ਖੰਡੇ ਦੀ ਪੌਲ ਦੇਣ ਵੇਲੇ ਪੰਜ ਪਿਆਰਿਆਂ ਨੇ, ਇੱਕ ਇੱਕ ਪਿਆਰੇ ਨੇ ਇੱਕ ਇੱਕ ਬਾਣੀ ਪੜ੍ਹੀ ਹੈ, ਉਹਨਾਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ। ਸਿੱਖ ਨੂੰ ਸਿਮਰਨ ਤੋਂ, ਨਿਤਨੇਮ ਤੋਂ ਕੋਈ ਛੋਟ ਨਹੀਂ ਹੈ। ਅੰਮ੍ਰਿਤ ਵੇਲੇ ਸਿੱਖ ਦੇ ਘਰੋਂ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਆਵੇ, ਸਿੱਖ ਦੇ ਘਰੋਂ ਜਾਪ ਸਾਹਿਬ ਦੇ ਪਾਠ ਦੀ ਆਵਾਜ਼ ਆਵੇ, ਤੇਰੇ ਘਰੋਂ ਸਵੇਰੇ ਆਵਾਜ਼ਾਂ ਗੂੰਜਣ ਜਪਜੀ ਸਾਹਿਬ ਦੀਆਂ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਅਰਥਾਤ ਪਹਿਲਾਂ ਮੂਲ ਮੰਤਰ, ਇੱਕ ਉਹ ਅਹੰਕਾਰ ਸਤਿਨਾਮ ਕਰਤਾ ਪੁਰਖ, ਇੱਥੋਂ ਤੇਰੇ ਘਰੋਂ ਇਹ ਆਵਾਜ਼ਾਂ ਆਉਣ ਸਵੇਰੇ ਜੇ ਸਿੱਖ ਦਾ ਕਰ ਆਵੇ, ਤੇਰੇ ਘਰੋਂ ਸਵੇਰੇ ਆਵਾਜ਼ ਗੂੰਜੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾ ਹਿਨ ਦੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਸਿੱਖ ਦਾ ਘਰ ਹੋਵੇ ਤੇਰੇ ਘਰੋਂ ਸਵੇਰੇ ਤਾਉ ਪ੍ਰਸਾਦ ਸਵਈਆਂ ਦੀ ਆਵਾਜ਼ ਆਵੇ, ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰੇ ਉਹ ਕਰ ਜੋਗ ਜਤੀ ਕੇ। ਹੋਵੇ ਸਿੱਖ ਦਾ ਘਰ ਤੇ ਸਿੱਖ ਦੇ ਘਰੋਂ ਸਵੇਰੇ ਆਵਾਜ਼ ਆਏ ਚੌਪਈ ਸਾਹਿਬ ਦੇ ਜਾਪ ਦੀ, ਹਮਰੀ ਕਰੋ ਹਾਥ ਦਹਿ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਇਹ ਆਵਾਜ਼ਾਂ ਗੂੰਜਣ ਆਨੰਦ ਸਾਹਿਬ ਦੀ ਬਾਣੀ ਦੀਆਂ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸ਼ਾਮਾਂ ਪਈਆਂ ਸਿੱਖ ਦੇ ਘਰੋਂ ਆਵਾਜ਼ ਆਵੇ, ਦੁੱਖ ਦਾਰੂ ਸੁੱਖ ਰੋਗ ਪਿਆ ਜਾਂ ਸੁੱਖ ਤਾਮ ਨਾ ਹੋਈ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਸੁਣ ਵੱਡਾ ਆਖਿਆ ਸਭ ਕੋਏ ਕੇਵਡ ਵੱਡਾ ਡੀਠਾ ਹੋਏ, ਆਖਾ ਜੀਵਾਂ ਵਿਸਰੈ ਮਰ ਜਾਊਂ। ਲਹਿਰਾ ਸਾਹਿਬ ਦੇ ਸ਼ਬਦ ਕੁਝ ਕੁ ਸਾਂਝੇ ਕਰ ਰਿਹਾ ਵਿੱਚੋਂ। ਤੋ ਸਾਧ ਸੰਗਤ, ਸਿੱਖ ਦਾ ਘਰ ਹੋਵੇ ਰਾਤ ਨੂੰ ਸੌਣ ਵੇਲੇ ਜਦੋਂ ਤੂੰ ਆਰਾਮ ਕਰਨਾ, ਤੇਰੇ ਬੈਡਰੂਮ ਦੇ ਵਿੱਚੋਂ ਆਵਾਜ਼ ਆਵੇ ਜਿੱਥੇ ਤੂੰ ਆਰਾਮ ਕਰਨਾ, ਭਾਵੇਂ ਉੱਥੇ ਚੌਂਕੜਾ ਮਾਰ ਕੇ ਸੌਣ ਤੋਂ ਪਹਿਲਾਂ ਜਪ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ। ਅੰਮ੍ਰਿਤ ਵੇਲਾ ਹੋਵੇ ਸਿੱਖ ਦੇ ਘਰੋਂ ਆਵਾਜ਼ ਆਵੇ ਮੂਲ ਮੰਤਰ ਦੀ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਿੱਖ ਦੇ ਘਰੋਂ ਗੁਰਮੰਤਰ ਦੀ ਆਵਾਜ਼ ਗੂੰਜੇ, ਵਾਹਿਗੁਰੂ 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 ਵਾਹਿਗੁਰੂ, ਤਾਂ ਸਮਝੇ ਤੂੰ ਗੁਰੂ ਦਾ ਸਿੱਖ ਹੈ। ਜਿੰਨੀ ਵੱਧ ਤੋਂ ਵੱਧ ਬਾਣੀ ਪੜ੍ਹੀ ਜਾਏ, ਇਹ ਤੇ ਨਿਤਨੇਮ ਦੀਆਂ ਬੇਨਤੀਆਂ ਜੋ ਦਾਸ ਨੇ ਕੀਤੀਆਂ, ਘੱਟ ਤੋਂ ਘੱਟ ਆ ਇਹ, ਘੱਟੋ ਘੱਟ ਇਤਨਾ ਨਿਤਨੇਮ ਜਿਹੜਾ ਗੁਰੂ ਕਾ ਸਿੱਖ ਅਖਵਾਉਂਦਾ ਉਹ ਕਰੇ। ਔਰ ਸਾਧ ਸੰਗਤ, ਨਾਲ ਵੱਧ ਤੋਂ ਵੱਧ ਬਾਣੀ ਜਿਤਨੀ ਵੀ ਪੜ੍ਹੀ ਜਾ ਸਕਦੀ ਹੈ ਔਰ ਜਿਤਨੀ ਗਾਈ ਜਾ ਸਕਦੀ ਹੈ, ਫਿਰ ਸਤਸੰਗਤ ਵਿੱਚ ਜਾ ਕੇ ਕੀਰਤਨ ਸਰਵਣ ਕਰੇ, ਧਰਮ ਦੀ ਕਿਰਤ ਕਰਦਿਆਂ ਸਵਾਸ ਸਵਾਸ ਪਰਮੇਸ਼ਰ ਦੀ ਯਾਦ ਵਿੱਚ ਜੁੜੇ, ਕੋਈ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ, ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਵੀ ਕਰਦਾ, ਕੋਈ ਆਸਾ ਕੀ ਵਾਰ ਦਾ ਵੀ ਪਾਠ ਕਰਦਾ, ਬੇਅੰਤ ਐਸੀਆਂ ਰੂਹਾਂ ਨੇ, ਬੇਅੰਤ ਐਸੀਆਂ ਆਤਮਾ ਨੇ ਸਾਧ ਸੰਗਤ, ਜਿਹੜੇ ਸਵਾਸ ਸਵਾਸ ਪ੍ਰਭੂ ਦੇ ਯਾਦ ਪ੍ਰਭੂ ਦੇ ਚਿੰਤਨ ਵਿੱਚ ਜੁੜੇ ਰਹਿੰਦੇ ਆ, ਜਿਹੜੇ ਨਿਰੰਕਾਰ ਪਰਮੇਸ਼ਰ ਨਾਲ ਪ੍ਰੀਤ ਪਾਉਣ ਵਾਲੇ, ਉਹਨਾਂ ਦਾ ਇੱਕ ਇੱਕ ਸਾਹ ਪਰਮੇਸ਼ਰ ਦੀ ਯਾਦ ਨਾਲ ਖਹਿ ਕੇ ਆਉਂਦਾ ਹੈ ਪ੍ਰਭੂ ਦੀ ਯਾਦ ਵਿੱਚ। ਇਸ ਲਈ ਗੁਰੂ ਸਵਾਰਿਓ ਭਟਕਣਾ ਨਹੀਂ ਗਾ, ਗੁਰੂ ਦੇ ਵਾਕਾਂ ਨੂੰ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਣਾ, ਜਿਉਂ ਜਿਉਂ ਬਾਣੀ ਪੜੋਗੇ, ਜਿਉਂ ਜਿਉਂ ਸਿਮਰਨ ਕਰੋਗੇ, ਜਿਉਂ ਜਿਉਂ ਚੌਂਕੜਾ ਲਾ ਕੇ ਪ੍ਰਭੂ ਦੇ ਚਿੰਤਨ ਵਿੱਚ ਜੁੜੋਗੇ, ਉਹਦੇ ਨਾਲ ਪਿਆਰ ਵਧੇਗਾ, ਉਹਦੇ ਨਾਲ ਪ੍ਰੇਮ ਬਣੇਗਾ, ਅਸੀਂ ਪਰਮੇਸ਼ਰ ਦੇ ਨੇੜੇ ਹੁੰਦੇ ਜਾਵਾਂਗੇ, ਜੰਮਣਾ ਮਰਨਾ ਮੁੱਕ ਜਾਏਗਾ, ਪ੍ਰਭੂ ਦੀ ਦਰਗਾਹ ਵਿੱਚ ਤੇਰੀ ਜੈ ਜੈਕਾਰ ਹੋਏਗੀ। ਜਿਸ ਕੰਮ ਵਾਸਤੇ ਦੁਨੀਆਂ 'ਚ ਤੈਨੂੰ ਭੇਜਿਆ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਏਗਾ, ਆਇਓ ਸੁਣਨ ਪੜ੍ਹਨ ਕਉ ਬਾਣੀ। ਇਸ ਲਈ ਬਚਨ ਕੀ ਆਇਆ, ਕਹਿਣ ਲੱਗੇ ਸਾਵਧਾਨ ਗੁਰ ਵਾਕ ਨ ਮਨ ਪਰਨੀਵਣਾ, ਜਿਹੜੇ ਸਹੀ ਅਰਥਾਂ 'ਚ ਗੁਰੂ ਦੇ ਮੁਰੀਦ ਸੇਵਕ ਆ, ਗੁਰੂ ਦੇ ਵਾਕਾਂ 'ਚ ਸਾਵਧਾਨ ਰਹਿਣ, ਮਨ ਵਿੱਚ ਭਰਮ ਨਾ ਆਵੇ, ਭਟਕਣਾ ਨਾ ਆਵੇ, ਜੀਵਨ ਕੀ ਬਣਾ ਲੈਣ। ਅਖੀਰਲੀ ਪੰਕਤੀ ਵਿੱਚ ਇਸ ਪੌੜੀ ਚ ਕਹਿੰਦੇ ਨੇ, ਸ਼ਬਦ ਸੁਰਤ ਹੁਸਨਾਕ ਪਾਰ ਪਰੀਵਣਾ, ਸ਼ਬਦ ਦੀ ਗਿਆਤ ਦੀ ਹੁਸ਼ਿਆਰੀ ਉਸ ਮੁਰੀਦ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੀ ਹੈ। ਹੁਸਨਾਕ ਦਾ ਮਤਲਬ ਹੁੰਦਾ ਹੁਸ਼ਿਆਰ ਹੋਣਾ, ਇੱਥੇ ਸੰਸਾਰਕ ਹੁਸ਼ਿਆਰੀ ਨਹੀਂ ਗੀ, ਇੱਥੇ ਸੰਸਾਰ ਦੀ ਚਤਰਾਈ ਤੇ ਸਿਆਣਪ ਦੀ ਗੱਲ ਨਹੀਂ ਗੀ, ਭਾਵ ਇਸ ਤਰ੍ਹਾਂ ਦਾ ਹੁਸ਼ਿਆਰ ਤੇ ਇਸ ਤਰ੍ਹਾਂ ਦੀ ਸੁਚੇਤਤਾ ਜਿਹੜੀ ਹੈ ਉਹ ਸਿੱਖ ਦੇ ਪਾਸ ਹੋਵੇ ਕਿ ਉਹਦੀ ਸੁਰਤ ਭਟਕੇ ਨਾ, ਉਹਦੀ ਸੁਰਤ ਸ਼ਬਦ ਵਾਲੇ ਪਾਸੇ ਨੂੰ ਜਾਵੇ, ਕਾਮ ਕ੍ਰੋਧ ਲੋਭ ਮੋਹੰਕਾਰ ਮੇਰੇ ਉੱਤੇ ਆਪਣਾ ਪ੍ਰਭਾਵ ਨਾ ਪਾਉਣ। ਇਸ ਪਾਸੇ ਨੂੰ ਜਿਹੜਾ ਸੇਵਕ ਹੈ ਮੁਰੀਦ ਆ ਉਹ ਹੁਸ਼ਿਆਰ ਰਵੇ, ਇਹ ਮੇਰੇ ਘਰ ਨਹੀਂ ਆ ਸਕਦੇ, ਇਹ ਵਿਸ਼ੇ ਵਿਕਾਰ ਬੁਰਿਆਈਆਂ ਮੇਰੇ ਉੱਤੇ ਆਪਣਾ ਅਸਰ ਨਹੀਂ ਪਾ ਸਕਦੇ। ਕਹਿੰਦੇ ਜਿਹੜਾ ਐਸਾ ਸੇਵਕ ਹੈ, ਐਸਾ ਮੁਰੀਦ ਹੈ, ਪਾਰ ਪਰੀਵਣਾ, ਉਹ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ, ਸੰਸਾਰ ਸਾਗਰ ਤੋਂ ਉਹ ਮੁਕਤ ਹੋ ਜਾਂਦਾ, ਉਹਦੀ ਜ਼ਿੰਦਗੀ ਦਾ ਬੇੜਾ ਪਾਰ ਹੈ। ਤੀਜੀ ਵਾਰ ਦੀ 20ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ, ਸਫਲ ਸਿੱਖ ਹੈ ਜਿਹੜਾ ਉਹ ਕੌਣ ਹੈ, ਕਿਸ ਨੇ ਆਪਣਾ ਜੀਵਨ ਜਿਹੜਾ ਉਹ ਕਾਮਯਾਬੀ ਨਾਲ ਜੀਵਿਆ ਤੇ ਮਾਲਕ ਦੇ ਚਰਨਾਂ ਚ ਪ੍ਰਵਾਨ ਹੋ ਗਿਆ, ਬਚਨ ਉਚਾਰਨ ਕਰ ਰਹੇ ਹਨ। ਸਤਿਗੁਰ ਸਰਣੀ ਜਾਏ ਸੀਸ ਨਿਵਾਇਆ, ਗੁਰ ਚਰਣੀ ਚਿਤ ਲਾਏ ਮੱਥਾ ਲਾਇਆ, ਗੁਰਮਤਿ ਹਿਰਦੈ ਵਸਾਏ ਆਪ ਗਵਾਇਆ, ਗੁਰਮੁਖ ਸਹਿਜ ਸੁਭਾਏ ਭਾਣਾ ਪਾਇਆ, ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ, ਸਾਧ ਸੰਗਤ ਭੈ ਭਾਏ ਨਿਜ ਘਰ ਪਾਇਆ, ਚਰਨ ਕਵਲ ਪਤੀਆਏ ਭਵਰ ਲੁਭਾਇਆ, ਸੁਖ ਸੰਪਟ ਪਰਚਾਏ ਅਪਿਓ ਪਿਆਇਆ, ਧਨ ਜਣੇਂਦੀ ਮਾਏ ਸਹਿਲਾ ਆਇਆ, ਧਨ ਜਣੇਂਦੀ ਮਾਏ ਸਹਿਲਾ ਆਇਆ। ਕਿਹੜੇ ਐਸੇ ਜੀਵਨ ਵਾਲੇ ਨੇ ਜਿਹੜੇ ਸੰਸਾਰ ਜਗਤ ਵਿੱਚ ਦੁਨੀਆਂ ਵਿੱਚ ਇਸ ਧਰਤੀ ਦੇ ਉੱਤੇ ਨਾਮ ਸਿਮਰਨ ਵਿੱਚ ਜੁੜ ਕੇ ਤੇ ਗੁਰੂ ਦੀ ਸ਼ਰਣੀ ਪੈ ਕੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ, ਆਪਣੇ ਵਡੇਰਿਆਂ ਦਾ ਨਾਮ ਹੀ ਰੋਸ਼ਨ ਕਰ ਜਾਂਦੇ, ਉਹ ਮਾਂ ਵੀ ਧੰਨ ਹੋ ਜਾਂਦੀ ਫਿਰ ਜਿਸ ਨੇ ਉਹਨਾਂ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਹੁੰਦਾ ਹੈ। ਕੈਸੇ ਗੁਰਸਿੱਖ ਨੇ ਉਹ ਦੱਸਦੇ ਨੇ, ਸਤਿਗੁਰ ਸ਼ਰਣੀ ਜਾਏ ਸੀਸ ਨਿਵਾਇਆ, ਜਿਸ ਨੇ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਆਪਣਾ ਸਿਰ ਨਵਾਇਆ, ਨਮਸਕਾਰ ਕੀਤੀ। ਸੋਹਿਲਾ ਸਾਹਿਬ ਦੀ ਬਾਣੀ ਜਿਸ ਨੂੰ ਆਪਾਂ ਕੀਰਤਨ ਸੋਹਲਾ ਵੀ ਆਖਦੇ ਹਾਂ, ਪੜ੍ਹਦੇ ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਤਾ ਕੀ ਆਖਦੇ, ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਕੀ ਅਰਥ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਅੰਜਲ ਦਾ ਅਰਥ ਹੁੰਦਾ ਹੱਥ ਜੋੜਨੇ ਦੋਵੇਂ। ਕਹਿਣ ਲੱਗੇ ਕਰ ਸਾਧੂ ਅੰਜਲੀ, ਕਹਿਣ ਲੱਗੇ ਜਿਹੜੇ ਸਾਧੂ ਜਨ ਪਰਮੇਸ਼ਰ ਦੇ ਪਿਆਰੇ ਆ ਉਹਨਾਂ ਦੇ ਪਾਸ ਜਾ ਕੇ ਦੋਵੇਂ ਹੱਥ ਜੋੜ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਇਹ ਬੜਾ ਵੱਡਾ ਪੁੰਨ ਆ, ਕਰ ਡੰਡੌਤ ਪੁੰਨ ਵੱਡਾ ਹੈ, ਗੁਰੂ ਦੀ ਸ਼ਰਨ ਚ ਆ ਕੇ ਡੰਡੌਤ ਵੀ ਕਰ, ਨਮਸਕਾਰ ਵੀ ਕਰ, ਬੜਾ ਵੱਡਾ ਪੁੰਨ ਹੈ। ਡੰਡੌਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਸੇਵਕ ਦਾ ਜੀਵਨ ਸਤਿਗੁਰ ਸ਼ਰਣੀ ਜਾਏ ਸੀਸ ਨਿਵਾਇਆ, ਗੁਰ ਚਰਣੀ ਚਿਤ ਲਾਏ ਮੱਥਾ ਲਾਇਆ, ਗੁਰੂ ਦੇ ਚਰਨਾਂ ਵਿੱਚ ਮਨ ਲਾ ਕੇ ਮੱਥਾ ਲਾਵੇ, ਧਰਤੀ ਤੇ ਮੱਥਾ ਰੱਖ ਕੇ ਗੁਰੂ ਨੂੰ ਨਮਸਕਾਰ ਕਰੇ। ਸਾਧ ਸੰਗਤ ਕਿਤੇ ਮੱਥੇ ਦੀਆਂ ਭੈੜੀਆਂ ਲਕੀਰਾਂ ਗੁਰੂ ਦੀ ਸ਼ਰਨ ਵਿੱਚ ਆਣ ਕੇ ਮਸਤਕ ਲੱਗੇ ਮਿਟ ਜਾਣ, ਸ਼ੁਭ ਲੇਖ ਤੇਰੇ ਮੱਥੇ ਦੇ ਉੱਤੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਗੁਰੂ ਦੇ ਦੇਵੇ। ਦਸ਼ਮੇਸ਼ ਪਿਤਾ ਨੂੰ ਇੱਕ ਵਾਰੀ ਇੱਕ ਕਾਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਸਤਿਗੁਰ ਦੇ ਦਰਸ਼ਨ ਕਰਨ ਵਾਸਤੇ। ਇਸ ਕਾਜੀ ਦਾ ਨਾਂ ਸੀ ਸਲਾਰਦੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਸਵਾਲ ਪੁੱਛਿਆ ਉਹਨੇ, ਕਹਿੰਦਾ ਕਲਗੀਧਰ ਪਾਤਸ਼ਾਹ ਇੱਕ ਬੇਨਤੀ ਹੈ, ਆ ਸੰਗਤਾਂ ਤੁਹਾਡੇ ਚਰਨਾਂ ਚ ਨਮਸਕਾਰਾਂ ਕਰਦੀਆਂ, ਮੱਥੇ ਟੇਕਦੀਆਂ, ਦਾਤਾ ਜੀ ਤੁਸੀਂ ਬੇਅੰਤ ਬਖਸ਼ਿਸ਼ਾਂ ਵੀ ਇਹਨਾਂ ਤੇ ਕਰ ਰਹੇ ਹੋ, ਅਸੀਸਾਂ ਵੀ ਦੇ ਰਹੇ ਹੋ, ਆਸ਼ੀਰਵਾਦ ਵੀ ਬਖਸ਼ ਰਹੇ ਹੋ, ਪਰ ਦਾਤਾ ਜੀ ਇੱਕ ਬੇਨਤੀ ਹੈ, ਨਾਲੇ ਕਹਿੰਦੇ ਨੇ ਜੋ ਪਰਮਾਤਮਾ ਨੇ ਲਿਖਿਆ, ਜੋ ਪ੍ਰਭੂ ਨੇ ਲਿਖਿਆ, ਅੱਲਾਹ ਖੁਦਾ ਨੇ, ਉਹ ਅੱਲਾਹ ਖੁਦਾ ਦਾ ਲਿਖਿਆ ਹੋਇਆ ਹੀ ਸਾਰੇ ਲੋਕਾਂ ਨੂੰ ਮਿਲਦਾ ਹੈ। ਜੋ ਪਰਮੇਸ਼ਰ ਨੇ ਇੱਕ ਵਾਰੀ ਲਿਖ ਦਿੱਤਾ ਹੈ ਪਰਮਾਤਮਾ ਨੇ, ਅੱਲਾਹ ਨੇ, ਜੇ ਉਹ ਹੀ ਸਾਰਿਆਂ ਨੂੰ ਮਿਲਣਾ ਫਿਰ ਤੁਹਾਡੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੋਇਆ, ਤੁਹਾਨੂੰ ਮੱਥਾ ਟੇਕਣ ਦਾ, ਨਮਸਕਾਰ ਕਰਨ ਦਾ ਕੀ ਫਾਇਦਾ ਹੋਇਆ। ਜੇ ਸਾਹਿਬ ਸੱਚੇ ਪਾਤਸ਼ਾਹ ਉਹ ਕੁਛ ਹੀ ਮਿਲਣਾ ਜੋ ਰੱਬ ਨੇ ਲਿਖ ਦਿੱਤਾ, ਤੇ ਜੇ ਅੱਲਾਹ ਖੁਦਾ ਨੇ, ਰੱਬ ਪਰਮੇਸ਼ਰ ਨੇ ਇੱਕ ਵਾਰੀ ਲਿਖ ਦਿੱਤਾ ਵਾਹਿਗੁਰੂ ਨੇ, ਤੇ ਫਿਰ ਤੁਹਾਡੀ ਸ਼ਰਨ ਵਿੱਚ ਸੰਗਤਾਂ ਨਮਸਕਾਰਾਂ ਕਰ ਰਹੀਆਂ, ਮੱਥੇ ਟੇਕਦੀਆਂ, ਤੇ ਤੁਸੀਂ ਉਹਨਾਂ ਨੂੰ ਅਸੀਸ ਵੀ ਦੇ ਰਹੇ। ਮਹਾਰਾਜ ਮੁਸਕਰਾ ਕੇ ਪਤਾ ਕੀ ਕਹਿੰਦੇ, ਕਹਿੰਦੇ ਕਾਜੀ ਸਲਾਰਦੀਨ, ਸਵਾਲ ਤੇਰਾ ਬਹੁਤ ਵਧੀਆ ਹੈ, ਸਵਾਲ ਤੇਰਾ ਬਹੁਤ ਸੋਹਣਾ। ਅਕਸਰ ਅੱਜ ਵੀ ਆਪਾਂ ਇਹ ਸਵਾਲ ਕਰਦੇ ਕਿ ਜੋ ਕੁਛ ਰੱਬ ਨੇ ਲਿਖਿਆ ਉਹ ਕੁਛ ਹੀ ਹੋਣਾ, ਜੋ ਕੁਝ ਪਰਮਾਤਮਾ ਨੇ ਇੱਕ ਵਾਰੀ ਸਾਨੂੰ ਦੇ ਦਿੱਤਾ ਜਾਂ ਲਿਖ ਦਿੱਤਾ ਸਾਡੇ ਕਰਮਾਂ ਚ, ਸਾਡੀ ਕਿਸਮਤ ਚ, ਉਹ ਕੁਝ ਹੀ ਹੋਣਾ। ਪਰ ਜਿਹੜਾ ਕਲਗੀਧਰ ਪਾਤਸ਼ਾਹ ਨੇ ਜਵਾਬ ਦਿੱਤਾ ਸੁਣਿਆ ਹੁਣ, ਕਹਿੰਦੇ ਸਲਾਰਦੀਨ ਕਾਜੀ ਤੇਰਾ ਬਚਨ ਵਧੀਆ, ਸਵਾਲ ਸੋਹਣਾ ਤੇਰਾ, ਕਹਿੰਦੇ ਉਸੇ ਤਰ੍ਹਾਂ ਦਾ ਜਵਾਬ ਵੀ ਦਿੰਦੇ ਹਾਂ। ਕੀ ਆਖਿਆ ਮਹਾਰਾਜ ਨੇ, ਸਤਿਗੁਰ ਦੇ ਪਾਸ ਨਾ ਇੱਕ ਮੋਹਰ ਪਈ ਹੋਈ ਸੀ। ਮੋਹਰ, ਮੋਹਰ ਮਤਲਬ ਜਿਹੜੀ ਆਪਾਂ ਕਾਗਜ਼ ਦੇ ਉੱਤੇ ਸਿਆਹੀ ਲਾ ਕੇ ਲਾਉਂਦੇ, ਜਿਸ ਨੂੰ ਆਪਾਂ ਸਟੈਂਪ ਕਹਿੰਦੇ ਹਾਂ, ਸਟੈਂਪ ਲਾਉਣੀ, ਮੋਹਰ ਲਾਉਣੀ, ਉਹ ਮੋਹਰ ਮਹਾਰਾਜ ਦੇ ਕੋਲ ਪਈ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਸਲਾਰਦੀਨ ਅੱਗੇ ਆ, ਉਹ ਕਾਜੀ ਅੱਗੇ ਆ ਗਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਮੋਹਰ ਦੇ ਉੱਪਰ ਜਿਹੜੇ ਅੱਖਰ ਲਿਖੇ ਹੋਏ ਨੇ ਕਿਹੋ ਜਿਹੇ ਨੇ ਦੇਖ ਭਲਾ। ਉਹਨੇ ਜਦੋਂ ਅੱਖਰ ਵੇਖੇ ਕਹਿੰਦਾ ਮਹਾਰਾਜ ਅੱਖਰ ਪੁੱਠੇ ਲਿਖੇ ਹੋਏ ਆ, ਉਲਟੇ ਨੇ। ਅੱਜ ਵੀ ਕਦੇ ਕੋਈ ਮੋਹਰ ਵੇਖੋ, ਕੋਈ ਸਟੈਂਪ ਤੱਕੋ ਤੁਸੀਂ ਤੇ ਸਾਧ ਸੰਗਤ, ਤੁਹਾਨੂੰ ਉਹ ਅੱਖਰ ਜਿਹੜੇ ਪੁੱਠੇ ਨਜ਼ਰ ਆਉਣਗੇ, ਉਲਟੇ ਲਿਖੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਠੀਕ ਹੈ ਨਾ, ਪੁੱਠੇ ਲਿਖੇ ਨਾ ਅੱਖਰ? ਕਹਿੰਦਾ ਹਾਂ ਮਹਾਰਾਜ। ਸਤਿਗੁਰੂ ਪਾਤਸ਼ਾਹ ਨੇ ਪਕੜੀ ਉਹ ਸਟੈਂਪ, ਥੋੜੀ ਜਿਹੀ ਸਿਆਹੀ ਲਾਈ, ਕਾਗਜ਼ ਦੇ ਉੱਤੇ ਲਾ ਦਿੱਤੀ। ਜਦੋਂ ਕਾਗਜ਼ ਤੇ ਲਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿਵੇਂ ਲੱਗੀ ਬਈ? ਕਹਿੰਦਾ ਮਹਾਰਾਜ ਸਿੱਧੀ ਲੱਗ ਗਈ, ਇਹ ਅੱਖਰ ਸਿੱਧੇ ਹੋ ਗਏ, ਸਿੱਧੇ ਛਪ ਗਏ। ਸਤਿਗੁਰੂ ਪਾਤਸ਼ਾਹ ਨੇ ਕਿਹਾ ਕਾਜੀ ਸਾਹਿਬ, ਨਿਰੰਕਾਰ ਪਰਮੇਸ਼ਰ ਵੱਲੋਂ ਮਨੁੱਖ ਦੇ ਜਨਮਾਂ ਜਨਮਾਤਰਾਂ ਦੇ ਜਿਹੜੇ ਸੰਸਕਾਰ ਆ ਉਹਦੇ ਮੁਤਾਬਕ ਇਹਦੇ ਮੱਥੇ ਤੇ ਲੇਖ ਲਿਖੇ ਆ, ਪਰੰਤੂ ਜਦੋਂ ਕੋਈ ਸ਼ਰਧਾ ਨਾਲ, ਪਿਆਰ ਨਾਲ ਤੇ ਪ੍ਰੇਮ ਭਾਵਨਾ ਨਾਲ ਸਤਿਗੁਰੂ ਦੇ ਦਰ ਤੇ ਆਣ ਕੇ ਨਮਸਕਾਰ ਕਰਦਾ, ਸਤਿਗੁਰੂ ਦੇ ਦਰ ਤੇ ਆਣ ਕੇ ਮੱਥਾ ਟੇਕਦਾ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਉਹਦੀ ਸ਼ਰਧਾ, ਪਿਆਰ ਤੇ ਭਰੋਸੇ ਦਾ ਸਦਕਾ ਜਿਹੜੇ ਮੱਥੇ ਦੇ ਉੱਤੇ ਲਿਖੇ ਹੋਏ ਪੁੱਠੇ ਲੇਖ ਵੀ ਨੇ ਨਾ, ਭੈੜੇ ਕਰਮਾਂ ਦੇ ਵੀ ਜਿਹੜੇ ਸੰਸਕਾਰਾਂ ਮੁਤਾਬਕ ਲਕੀਰਾਂ ਲਿਖੀਆਂ, ਪਾਤਸ਼ਾਹ ਕਹਿੰਦੇ ਇਸ ਦਰ ਤੇ ਆ ਕੇ ਇਸ ਮੋਹਰ ਸਟੈਂਪ ਦੀ ਤਰ੍ਹਾਂ ਸਿੱਧੀਆਂ ਹੋ ਜਾਂਦੀਆਂ। ਇਹ ਉਹ ਦਰ ਹੈ, ਉਹ ਘਰ ਹੈ ਜਿੱਥੇ ਪੁੱਠੇ ਲੇਖ ਵੀ ਸਿੱਧੇ ਕਰ ਦਿੱਤੇ ਜਾਂਦੇ ਆ। ਐਸਾ ਹੈ ਮੇਰਾ ਸਤਿਗੁਰ ਬਖਸ਼ਿਸ਼ ਕਰਨ ਵਾਲਾ। ਉਸ ਕਾਜੀ ਨੇ ਡੰਡੌਤ ਕੀਤੀ ਕਲਗੀਧਰ ਪਾਤਸ਼ਾਹ ਦੇ ਚਰਨਾਂ, ਮਹਾਰਾਜ ਸੱਚੇ ਪਾਤਸ਼ਾਹ ਜਿਹੋ ਜੀ ਮਹਿਮਾ ਤੁਹਾਡੇ ਬਾਰੇ ਚ ਸੁਣੀ ਸੀ, ਅੱਜ ਆਪਣੀਆਂ ਅੱਖਾਂ ਨਾਲ ਤੱਕ ਲਿਆ ਹੈ। ਕਹਿਣ ਲੱਗੇ ਐਸਾ ਜਿਹੜਾ ਮੁਰੀਦ ਹੈ, ਸੇਵਕ ਆ, ਗੁਰ ਚਰਨੀ ਚਿਤ ਲਾਏ ਮੱਥਾ ਲਾਇਆ। ਇੱਕ ਮੱਥਾ ਲਾਉਣਾ ਵੀ ਹੁੰਦਾ ਕਿਸੇ ਨਾਲ, ਔਰੰਗਜ਼ੇਬ ਬਾਦਸ਼ਾਹ ਵਰਗੇ, ਵਜ਼ੀਰ ਖਾਂ ਵਰਗੇ, ਉਹ ਕਲਗੀਧਰ ਪਾਤਸ਼ਾਹ ਨਾਲ ਮੱਥਾ ਲਾਉਂਦੇ ਵੀ ਹੈ। ਉਹ ਹੰਕਾਰੀ ਲੋਕ ਨੇ, ਹਉਮੈ ਚ ਗਰਸੇ ਨੇ, ਆਪਣੀ ਪ੍ਰਭਤਾ ਵਡਿਆਈ ਤੇ ਹਕੂਮਤ ਦਾ ਹੰਕਾਰ ਕਰਦੇ ਨੇ ਉਹ ਲੋਕ। ਪਰ ਸਾਧ ਸੰਗਤ ਇੱਕ ਗੱਲ ਚੇਤੇ ਰੱਖਿਓ, ਇੱਥੇ ਮੱਥਾ ਟੇਕਣਾ ਨਾ, ਇੱਥੇ ਮੱਥਾ ਝੁਕਾਉਣਾ ਆ ਗੁਰੂ ਨਾਨਕ ਦੇ ਦਰ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਗੁਰੂ ਨਾਲ ਮੱਥਾ ਨਹੀਂ ਲਾਉਣਾ। ਗੁਰੂ ਦੀ ਵਿਰੋਧਤਾ, ਗੁਰੂ ਦੀ ਈਰਖਾ ਜਿਹੜੀ ਇਹ ਕੁੱਲਾਂ ਗਰਕ ਕਰਕੇ ਰੱਖ ਦੇਗੀ। ਇਸ ਲਈ ਧਰਤੀ ਦੇ ਉੱਤੇ ਮਸਤਕ ਲਾ ਕੇ ਪ੍ਰੇਮ ਤੇ ਸ਼ਰਧਾ ਨਾਲ ਜਿਹੜੇ ਸੇਵਕ ਨੇ ਉਹ ਪਾਤਸ਼ਾਹ ਨੂੰ ਨਮਸਕਾਰ ਕਰਦੇ, ਡੰਡੌਤ ਕਰਦੇ ਹਨ। ਗੁਰਮਤ ਹਿਰਦੈ ਵਸਾਏ ਆਪ ਗਵਾਇਆ, ਗੁਰੂ ਦੀ ਮੱਤ ਲੈ ਕੇ ਫਿਰ ਉਹ ਜਿਹੜੇ ਮੁਰੀਦ ਸੇਵਕ ਆ ਸਾਧ ਸੰਗਤ, ਉਹ ਹਿਰਦੇ ਚ ਵਸਾਉਂਦੇ ਆ, ਗੁਰੂ ਦੀ ਮੱਤ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ। ਆਪ ਗਵਾਇਆ, ਆਪਾ ਗਵਾ ਦਿੰਦੇ ਆ, ਆਪਣੀ ਅਪਣੱਤ ਤੇ ਮਨਮਤ ਨੂੰ ਆਪਣੇ ਅੰਦਰੋਂ ਖਤਮ ਕਰ ਦਿੰਦੇ ਨੇ। ਗੁਰਮੁਖ ਸਹਿਜ ਸੁਭਾਏ ਭਾਣਾ ਪਾਇਆ, ਉਹਨਾਂ ਨੇ ਆਪਣਾ ਮੁਖ ਗੁਰੂ ਵਾਲੇ ਪਾਸੇ ਰੱਖਿਆ ਹੋਇਆ ਤੇ ਗੁਰੂ ਦੇ ਸਨਮੁਖ ਰਹਿੰਦੇ ਨੇ, ਸਹਿਜ ਦੇ ਵਿੱਚ, ਪ੍ਰੇਮ ਦੇ ਵਿੱਚ ਭਿੱਜ ਕੇ ਰਹਿੰਦੇ ਨੇ। ਉਹ ਗੁਰੂ ਦੇ ਭਾਣੇ ਨੂੰ, ਗੁਰੂ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਦੇ ਨੇ। ਇਹ ਜਿਹੜੇ ਸਫਲ ਜੀਵਨ ਵਾਲੇ, ਉਹਨਾਂ ਦੇ ਗੁਣ ਦੱਸ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਹੋਇਆਂ ਦੀ ਬਾਤ। ਹੋਰ ਕੀ ਗੁਣ ਨੇ ਉਹਨਾਂ ਚ? ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ, ਗੁਰੂ ਦੇ ਸ਼ਬਦ ਵਿਖੇ ਆਪਣੀ ਸੁਰਤ ਲਾ ਕੇ ਵਾਹਿਗੁਰੂ ਦੇ ਹੁਕਮ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹਨ। ਸਾਧ ਸੰਗਤ ਭੈ ਭਾਏ ਨਿਜ ਘਰ ਪਾਇਆ, ਸਾਧ ਸੰਗਤ ਵਿੱਚ ਭੈ ਤੇ ਪ੍ਰੇਮ ਰੱਖ ਕੇ ਉਹਨਾਂ ਨੇ ਅਸਲ ਸਰੂਪ ਦੇ ਨਾਲ ਜਿੱਥੇ ਸਾਡੇ ਅੰਦਰ ਰੱਬ ਵੱਸਦਾ ਉਹਨੂੰ ਲੱਭ ਲਿਆ, ਉਹਨਾਂ ਨੇ ਉਹਦੇ ਨਾਲ ਸਾਂਝ ਪਾ ਲਈ ਹੈ। ਭਾਵ ਸਾਧ ਸੰਗਤ ਵਿੱਚ ਆ ਕੇ ਗੁਰੂ ਦਾ ਭੈ ਮੰਨਿਆ, ਗੁਰੂ ਦੇ ਨਾਲ ਪ੍ਰੇਮ ਪਾਇਆ, ਪ੍ਰੀਤ ਪਾਈ ਤੇ ਭੈ ਤੇ ਪ੍ਰੇਮ ਦੇ ਨਾਲ ਉਹ ਨਿੱਜ ਘਰ ਵਿੱਚ ਟਿਕ ਜਾਂਦੇ। ਨਿੱਜ ਘਰ ਜਿੱਥੇ ਪਰਮਾਤਮਾ ਦਾ ਵਾਸਾ ਹੈ, ਅੰਤਸ਼ਕਰਨ ਦੇ ਵਿੱਚ ਉਹ ਰੱਬੀ ਨੂਰ ਪ੍ਰਭੂ ਦੇ ਚਰਨਾਂ ਨਾਲ ਸਾਂਝ ਪਾ ਲੈਂਦੇ ਹਨ। ਚਰਨ ਕਮਲ ਪਤੀਆਏ ਭਾਵਰ ਲੁਭਾਇਆ, ਪਰਮੇਸ਼ਰ ਦੇ ਚਰਨਾਂ ਕਮਲਾਂ ਨਾਲ ਪਤੀਜ ਕੇ ਉਹ ਭਵਰੇ ਵਾਂਗੂ ਲੁਭਾਏਮਾਨ ਹੋ ਜਾਂਦੇ ਹਨ। ਜਿਵੇਂ ਭੌਰਾ ਕਮਲ ਫੁੱਲ ਦੇ ਨਾਲ ਪਿਆਰ ਕਰਦਾ ਤੇ ਉਹਦੇ ਤੇ ਲੁਭਾਏਮਾਨ ਹੁੰਦਾ, ਬੜਾ ਬੜਾ ਲੰਬਾ ਸਮਾਂ ਉਹ ਜਿਹੜਾ ਭਵਰਾ ਉਹ ਕਮਲ ਫੁੱਲ ਦੇ ਉੱਤੇ ਬੈਠਾ ਉਹ ਸੁਗੰਧੀ ਦਾ ਰਸ ਮਾਣਦਾ। ਕਦੇ ਕਦੇ ਸ਼ਾਮ ਨੂੰ ਕਮਲ ਦਾ ਫੁੱਲ ਜਦੋਂ ਮੁੰਦਿਆ ਜਾਂਦਾ ਨਾ, ਇਕੱਠਾ ਹੋ ਜਾਂਦਾ, ਭੌਰਾ ਉੱਠਦਾ ਹੀ ਨਹੀਂ ਉੱਪਰੋਂ, ਕਈ ਵਾਰੀ ਵਿੱਚੇ ਮੁੰਦਿਆ ਜਾਂਦਾ, ਸਾਹ ਨਹੀਂ ਆਉਂਦਾ, ਮਰ ਜਾਂਦਾ ਕਈ ਵਾਰੀ। ਇੰਨੀ ਪ੍ਰੀਤ ਬਹੁਤੀ ਕਮਲ ਫੁੱਲ ਦੇ ਨਾਲ। ਉਹ ਦਲੀਲ ਦੇ ਰਹੇ ਆ ਭਵਰੇ ਦੀ, ਭਾਈ ਗੁਰਦਾਸ ਜੀ ਕਹਿਣ ਲੱਗੇ ਚਰਨ ਕਮਲ ਪਤੀ ਆਏ, ਭਵਰ ਲੁਭਾਇਆ, ਜਿਵੇਂ ਭਵਰਾ ਕਮਲ ਫੁੱਲ ਦੇ ਉੱਤੇ ਲੁਭਾਏ ਮਾਨ ਹੁੰਦਾ ਆ, ਭਾਵ ਉਹਦੀ ਸੁਗੰਧੀ ਮਾਣਦਾ ਆ, ਉਹ ਰਸ ਲੈਂਦਾ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸੇਵਕ ਨੇ, ਸਿੱਖ ਨੇ, ਉਹ ਸਤਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜ ਕੇ ਪਤੀਜ ਜਾਂਦੇ ਆ, ਆਨੰਦਿਤ ਹੋ ਜਾਂਦੇ ਹਨ। ਸੁਖ ਸੰਪਟ ਪਰਚਾਏ ਅਪਿਓ ਪਿਆਇਆ, ਸੁਖ ਦੇ ਸੰਪਟ, ਸੰਪਟ ਡੱਬੇ ਨੂੰ ਕਹਿੰਦੇ ਆ, ਕਹਿੰਦੇ ਸੁਖ ਸੰਪਟ ਪਰਚਾਏ ਅਪਿਓ ਪਿਆਇਆ, ਸੁਖ ਦੇ ਸੰਪਟ ਡੱਬੇ ਵਿੱਚੋਂ ਸ਼ਬਦ ਦੇ ਰਤਨਾਂ ਨਾਲ ਉਹ ਪਰਚ ਕੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਂਦੇ ਆ। ਉਹ ਜਿਹੜਾ ਆਤਮਿਕ ਸੁਖ ਆ ਨਾ, ਆਤਮਿਕ ਆਨੰਦ ਆ, ਕਹਿੰਦੇ ਫਿਰ ਉਹਦੇ ਵਿੱਚੋਂ ਐਸਾ ਨਾਮ ਅੰਮ੍ਰਿਤ ਗਿਆਨ ਦਾ ਮਿਲਦਾ ਜਿਸ ਨੂੰ ਪੀ ਕੇ ਉਹ ਤ੍ਰਿਪਤ ਹੋ ਜਾਂਦੇ ਹਨ। ਜਿਹੜੇ ਐਸੇ ਸਫਲ ਜੀਵਨ ਵਾਲੇ ਨਾ ਜੀ, ਉਹਨਾਂ ਦਾ ਜੀਵਨ ਕੀ ਹੈ ਜੀ, ਉਹਨਾਂ ਨੂੰ ਵਡਿਆਈ ਦਿੰਦੇ ਆ, ਕਹਿ ਰਹੇ ਨੇ ਧੰਨ ਜਣੇ ਦੀ ਮਾਏ ਸਹਿਲਾ ਆਇਆ। ਉਸ ਸਿੱਖ ਦੀ ਜਨਣ ਵਾਲੀ ਮਾਂ ਵੀ ਜਿਹੜੀ ਹੈ ਉਹ ਧੰਨ ਹੈ, ਕਿਉਂਕਿ ਉਹਨਾਂ ਦਾ ਆਉਣਾ ਸਫਲ ਹੋ ਗਿਆ, ਉਹਨਾਂ ਦਾ ਆਉਣਾ ਸੰਸਾਰ ਜਗਤ ਵਿੱਚ ਕਾਮਯਾਬ ਹੋ ਗਿਆ। ਉਹਨਾਂ ਦੀ ਮਾਂ ਵੀ ਧੰਨ, ਜਨਮ ਦੇਣ ਵਾਲੀ। ਧੰਨ ਸੋ ਵੰਸ਼, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਣੇ, ਜਿਨ੍ਹਾਂ ਨੇ ਪਰਮੇਸ਼ਵਰ ਦੇ ਪਿਆਰਿਆਂ ਨੂੰ ਪੈਦਾ ਕੀਤਾ ਹੈ ਉਹ ਧੰਨ ਹਨ, ਸਲਾਹੁਣ ਯੋਗ ਹਨ ਉਹ ਮਾਵਾਂ ਵੀ, ਤੇ ਸਾਧ ਸੰਗਤ ਸਲਾਹੁਣ ਯੋਗ ਹਨ। ਮੁਬਾਰਕ ਹੈ ਉਹਨਾਂ ਗੁਰਸਿੱਖਾਂ ਦਾ ਵੀ ਜੀਵਨ ਜਿਨ੍ਹਾਂ ਨੇ ਜੀਵਨ ਦੀ ਬਾਜੀ ਜਿੱਤ ਕੇ ਆਪਣੇ ਵਡੇਰਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ, ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕੀਤਾ ਹੈ, ਤੇ ਭਜਨ ਬੰਦਗੀ ਵਿੱਚ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ। ਧੰਨ ਜਣੇ ਦੀ ਮਾਏ ਸਹਿਲਾ ਆਇਆ, ਉਸ ਗੁਰਸਿੱਖ ਦੀ ਜਨਣ ਵਾਲੀ ਮਾਤਾ ਵੀ ਧੰਨ ਹੈ, ਉਹਨਾਂ ਦਾ ਸੰਸਾਰ ਜਗਤ ਵਿੱਚ ਆਉਣਾ ਸਫਲ ਹੋ ਗਿਆ ਹੈ।